कोयरा इस थल आए गुरु उतरे जवरी थान पैच उतो गुर सिख तो चल आए शुभ थान।
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत वड्डे भागवान दीन दुनिया दे मालक सतगुरु श्री गुरु ग्रंथ साहिब सच्चे पातशाह दे पवित्र चरण कमलां च हाजरियां भर के एकत्र हो के पिछले पैरां दे सजे दीवाना च जुड़ के सतगुरां दी पावन पवित्र कथा सरवण कर रहे हो। रहत नामियां दे बचन हन भाई नंद लाल जी दे के दिन दे चौथे पैर गुरु का सिख गुरु का इतिहास सुने गुरु की कथा सुने जेड़ा दिन दे चौथे पैर गुरु दी कथा सुनदियां बतीत करदा है गुरु दा जस सुनदा है गुरु का इतिहास सुनदा है उहदे ते गुरु साहिब जी दी कृपा दृष्टि दा अमृत वरसदा है। सो आप जी पिछले पैरां दे सजे दीवाना च जुड़ के नेता प्रति गुरु का इतिहास सरवण करदे हो मेरी पीरी दे मालक सतगुरु छेवें पातशाह धन गुरु हरगोबिंद साहिब जी महाराज श्री तरन तारण साहिब आए हन। भादरों की मस्या का दिहाड़ा श्री तरन तारण साहिब विखे सतगुरां ने मनाया है। इस दिन बहुत सारियां संगतां गुरु घर विच एकत्र होईयां बहुत बड़ा जोड़ मेला होया हजारां दी गिणती च गुरु के सिखां ने हाजरियां भरियां ने गुरु पातशाह दे दर्शन परस के तीन दिन जोड़ मेले दे विच जुड़ के तिना दिनां बाद सारी संगत रुखसत होई है। सतगुरु जी ने भी तरन तारण साहिब तो चाला मारिया तरन तारण साहिब तो दस को दी वाट ते एक नगर है चोला इस नगर विच सतगुरु गरीब नवाज पातशाह जी उतरे ने इत्थे पंजवें पातशाह गुरु अर्जन साहिब जी दा पवित्र इतिहासक स्थान है चोला साहिब इत्थे आके सतगुरां ने चरण पाए पिता जी दे स्थान दे दर्शन कीते। भाई भाना जी ने पुछया महाराज इत्थों दा इतिहास की है तो सतगुरां ने भाई गुरदास जी की ड्यूटी लाई भाई गुरदास जी तुसी इत्थों दा इतिहास सुनाओ। भाई गुरदास जी ने सारी कथा सुनाई कि जदों बाबा पृथ्वी चंद जी सतगुरां दे विरोधी बन गए ते रोज दी कला कलेश तो उपराम होके पंजवें पातशाह श्री अमृतसर साहब तो उठ के सरहाली आए सरहाली आके सतगुरां ने कुछ समा निवास रखिया पर पिंड वासियां ने सतगुरां नूं जाण वास्ते कहा कि चले जाओ तो गुरु अर्जन साहिब जी महाराज सरहाली तो उठे क्योंकि सरहाली एक योगी रहिंदा सी उहने पिंड वासियां नूं परमा दिता कि गुरु अर्जन साहिब बादशाह दे विरोधी ने जे इत्थे रहे ते बादशाह दी तुहाडे ते करोपी होवेगी। पिंड वाले सुन के भरम गए सतगुरां नूं आके बुरे भले बोल कह के कहण लगे चले जाओ जी तुसीं इत्थों। सतगुरां बचन कीता भाई असीं तां तुहानूं पुछ के बैठे हां कहिंदे जी नहीं तुसीं चले जाओ इस जगह तों। सतगुरां दे हथ ते किट सी उहदे चार टुकड़े करके सतगुरां सुट दित्ते तीन टुकड़े बाबा बुढ़ा साहिब जी ने इकट्ठे करके लै आंदे इक टुकड़ा नहीं मिलिया। महाराज जी कहिंदे असीं तां चारे कोने उजाड़ दित्ते सी पिंड दे पर बाबा बुढ़ा साहिब जी तुसीं परउपकारी हो तुसीं पिंड दे जिहड़े तीन हिस्से ने उह तां रख लए ने पर जिहड़ा इक हिस्सा है इक पासा है ਉਸ ਪਾਸੇ ਖੇਤੀ ਨਹੀਂ ਹੋਵੇਗੀ, ਉੱਥੇ ਕਲਰੀ ਜ਼ਮੀਨ ਹੋ ਜਾਏਗੀ। ਸਤਿਗੁਰਾਂ ਦਾ ਵਚਨ ਸਾਰਥਕ ਹੋਇਆ। ਅੱਜ ਵੀ ਸਰਹਾਲੀ ਦਾ ਇੱਕ ਪਾਸਾ ਉਹ ਕਲਰੀ ਹੈ, ਉੱਥੇ ਫਸਲ ਨਹੀਂ ਹੁੰਦੀ। ਇਹ ਮਹਾਰਾਜ ਜੀ ਦੇ ਬਚਨਾਂ ਦੀ ਪ੍ਰਤੱਖ ਕਲਾ ਵਰਤਦੀ ਹੈ। ਇਸੇ ਤਰ੍ਹਾਂ ਸਰਹਾਲੀ ਤੋਂ ਸਤਿਗੁਰੂ ਜੀ ਉੱਠੇ ਨੇ, ਔਰ ਸਰਹਾਲੀ ਤੋਂ ਉੱਠ ਕੇ ਜਿਵੇਂ ਚੋਲੇ ਆ ਕੇ ਮਹਾਰਾਜ ਜੀ ਨੇ ਚਰਨ ਪਾਏ ਨੇ, ਚੋਲਾ ਨਗਰ ਹੈ, ਉਥੋਂ ਦਾ ਇਤਿਹਾਸ ਭਾਈ ਸਾਹਿਬ ਭਾਈ ਗੁਰਦਾਸ ਜੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਭਾਈ ਭਾਨਾ ਜੀ ਸਾਰੇ ਸਿੱਖਾਂ ਨੂੰ ਸੁਣਾ ਰਹੇ ਨੇ ਸਤਿਗੁਰਾਂ ਦੇ ਸਮੇਤ। ਆਪਾਂ ਵੀ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪ ਦੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀਓ, ਦੋਹਰੇ ਰਾਖ ਇਸ ਥਲ ਤੋਂ ਆਏ ਗੁਰੂ ਉਤਰੇ ਜਬਰੀ ਥਾਨ।
ਭਾਈ ਸਾਹਿਬ ਭਾਈ ਗੁਰਦਾਸ ਜੀ ਉਦੋਂ ਗੁਰੂ ਅਰਜਨ ਸਾਹਿਬ ਦੇ ਨਾਲ ਸਨ ਤੇ ਦੱਸ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਜਿਹੜੀ ਜਗ੍ਹਾ ਹੈ ਜਿੱਥੇ ਇਸ ਵੇਲੇ ਆਪਾਂ ਸਾਰੇ ਬੈਠੇ ਹਾਂ ਚੋਲਾ ਸਾਹਿਬ, ਇੱਥੇ ਆ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਉਤਰੇ, ਇੱਥੇ ਆ ਕੇ ਸਤਿਗੁਰਾਂ ਨੇ ਉਤਾਰਾ ਕੀਤਾ।
ਥੈਂਕਿਊ ਤੋਂ ਗੁਰਸਿੱਖ ਤੋਂ ਸੁਣ ਆਇਓ ਸੁਖ ਮਾਨ।
ਇੱਥੋਂ ਦਾ ਜਿਹੜਾ ਪੰਚ ਸੀ ਨਗਰ ਦਾ, ਚੋਲੇ ਨਗਰ ਦਾ, ਤੇ ਉਸ ਪੈਂਚ ਇਹ ਗੁਰੂ ਕਾ ਸਿੱਖ ਸੀ ਜਿਹੜਾ ਪੰਚ ਸੀ, ਉਹਨੂੰ ਬੜੀ ਖੁਸ਼ੀ ਹੋਈ, ਉਹਨੇ ਆਪਣੇ ਮਨ ਚ ਬੜਾ ਸੁਖ ਮੰਨਿਆ ਜਦੋਂ ਉਹਨੇ ਸੁਣਿਆ ਕਿ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਾਡੇ ਨਗਰ ਵਿਚ ਉਤਰੇ ਹਨ।
ਪ੍ਰਸ਼ਾਦੀ ਉਪਾਇਨ ਆਗੇ
ਜਿਹੜਾ ਪੰਚ ਸੀ ਉਹਨੇ ਉਸੇ ਵਕਤ ਪ੍ਰਸ਼ਾਦ ਲਿਆ ਘਰੋਂ, ਕੁਝ ਮਿੱਠਾ ਲਿਆ, ਮਠਿਆਈ ਲਈ, ਪ੍ਰਸ਼ਾਦ ਲੈ ਕੇ ਅੱਗੇ ਰੱਖ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ ਹੈ।
ਅਰਜਨ ਕੀ ਚਰਨੀ ਲਾਗੇ
ਆ ਕੇ ਉਸ ਪੰਚ ਨੇ ਜਿਹੜਾ ਚੋਲੇ ਨਗਰ ਦਾ ਪੰਚ ਸੀ, ਇਹਨੇ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿਚ ਪ੍ਰਸ਼ਾਦ ਭੇਟ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਜਾਨੋ ਦਾਸ ਨਿਵਾਸ ਕਰੀ ਜੈ
ਪੰਚ ਨੇ ਬੇਨਤੀ ਕੀਤੀ, ਸਤਿਗੁਰੂ ਜੀ ਮੈਨੂੰ ਆਪਣਾ ਸੇਵਾਦਾਰ ਜਾਣੋ, ਮੈਨੂੰ ਆਪਣਾ ਦਾਸ ਜਾਣੋ, ਤੇ ਮੈਨੂੰ ਆਪਣਾ ਦਾਸ ਜਾਣ ਕੇ ਆਪ ਦੀ ਕਿਰਪਾ ਕਰਕੇ ਇੱਥੇ ਨਿਵਾਸ ਰੱਖੋ। ਇਹ ਨਗਰ ਤੁਹਾਡਾ ਹੀ ਨਗਰ ਹੈ, ਕਿਉਂਕਿ ਪੰਚ ਸੀ ਨਾ ਨਗਰ ਦਾ, ਤੇ ਪੰਚ ਕੋਲ ਅਖਤਿਆਰ ਹੁੰਦਾ ਨਗਰ ਦਾ ਫੈਸਲਾ ਲੈਣ ਦਾ। ਕਹਿਣ ਲੱਗਾ ਮਹਾਰਾਜ ਜੀ ਤੁਸੀਂ ਇਹ ਨਗਰ ਵਿਚ ਹੀ ਨਿਵਾਸ ਕਰੋ, ਇਸੇ ਜਗ੍ਹਾ ਤੇ ਨਿਵਾਸ ਕਰੋ, ਇਹ ਜਗ੍ਹਾ ਤੁਹਾਡੀ ਹੈ।
ਹੋਏ ਕਿਰਤਾਰਥ ਦਰਸ਼ਨ ਦੀਜੈ
ਮਹਾਰਾਜ ਜੀ ਤੁਸੀਂ ਇੱਥੇ ਸਾਡੇ ਨਗਰ ਵਿਚ ਰਹਿ ਕੇ ਸਾਨੂੰ ਦਰਸ਼ਨ ਦਿਓ, ਤੁਹਾਡੇ ਦਰਸ਼ਨ ਕਰਕੇ ਅਸੀਂ ਕਿਰਤਾਰਥ ਹੋਵਾਂਗੇ, ਸਾਡਾ ਜੀਵਨ ਸਫਲਾ ਹੋਵੇਗਾ, ਸਾਡੇ ਨੇਤਰ ਸਫਲੇ ਹੋਣਗੇ ਮਹਾਰਾਜ ਜੀ ਤੁਹਾਡੇ ਦਰਸ਼ਨ ਪਰਸ ਕੇ।
ਇਸ ਥਾਂ ਟਿਕਾਏ
ਤਾਂ ਕਹਿ ਕੇ ਉਸ ਪੰਚ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਇਸ ਜਗ੍ਹਾ ਤੇ ਟਿਕਾਇਆ। ਭਾਈ ਗੁਰਦਾਸ ਜੀ ਦੱਸ ਰਹੇ ਨੇ ਮਹਾਰਾਜ ਛੇਵੇਂ ਪਾਤਸ਼ਾਹ ਆ ਜਿੱਥੇ ਆਪਾਂ ਬੈਠੇ ਆ ਇਸ ਜਗ੍ਹਾ ਤੇ ਉਸ ਪੰਚ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਇਸ ਜਗ੍ਹਾ ਤੇ ਟਿਕਾਣਾ ਕਰਵਾਇਆ।
ਸਰਬ ਸੇਵਕੀ ਨੀ ਮਨ ਲਾਏ
ਔਰ ਉਹਨੇ ਮਨ ਲਾ ਕੇ ਸਤਿਗੁਰਾਂ ਦੀ ਸਾਰੀ ਸੇਵਾ ਸੰਭਾਲ ਕੀਤੀ, ਜੋ ਜੋ ਲੋੜ ਦੀਆਂ ਵਸਤੂਆਂ ਚਾਹੀਦੀਆਂ ਸਨ ਸਾਰੀਆਂ ਵਸਤੂਆਂ ਉਸ ਪੰਚ ਨੇ ਮਹਾਰਾਜ ਜੀ ਤੱਕ ਪਹੁੰਚ ਦੀਆਂ ਕੀਤੀਆਂ।
ਗੰਗਾ ਨਿਜ ਸਦਨ ਮਜਾਰ
ਮਾਤਾ ਗੰਗਾ ਜੀ ਜੋ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਹਨ ਉਹਨਾਂ ਨੂੰ ਆਪਣੇ ਘਰ ਦੇ ਵਿਚ ਉਤਾਰਾ ਕਰਾਇਆ। ਸਤਿਗੁਰਾਂ ਨੇ ਬਾਹਰ ਡੇਰਾ ਕੀਤਾ ਜਿੱਥੇ ਅੱਜ ਕੱਲ ਅਸਥਾਨ ਹੈ, ਤੇ ਮਾਤਾ ਗੰਗਾ ਜੀ ਨੂੰ ਉਸ ਪੰਚ ਨੇ ਆਪਣੇ ਘਰ ਦੇ ਵਿਚ ਡੇਰਾ ਕਰਵਾਇਆ।
ਇਸ ਬਸ ਵੇਲੇ ਗਏ
ਵਿਚਾਰ ਕਰਕੇ ਮਾਤਾ ਗੰਗਾ ਜੀ ਨੂੰ ਆਪਣੇ ਘਰ ਲੈ ਕੇ ਗਿਆ, ਕਿਉਂਕਿ ਸਤਿਗੁਰਾਂ ਨਾਲ ਤਾਂ ਸੰਗਤ ਬਹੁਤ ਸੀ, ਤੇ ਮਾਤਾ ਜੀ ਬਾਹਰ ਆਸਣ ਲਵਾਉਂਦਾ ਉਹ ਚੰਗਾ ਨਹੀਂ ਸੀ, ਇਸ ਕਰਕੇ ਪੰਚ ਨੇ ਵਿਚਾਰ ਕੀਤੀ, ਮਾਤਾ ਜੀ ਦੀ ਪਾਲਕੀ ਉਹ ਆਪਣੇ ਘਰ ਲੈ ਕੇ ਚਲਾ ਗਿਆ, ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਡੇਰਾ ਨਗਰ ਦੇ ਬਾਹਰ ਹੀ ਜਿੱਥੇ ਅੱਜ ਕੱਲ ਅਸਥਾਨ ਹੈ ਉਥੇ ਕਰਵਾਇਆ।
ਪੰਚ ਤ੍ਰਿਆ ਨੇ ਬੋਤਨ ਮਾਨੀ
ਜਿਹੜੀ ਉਹ ਪੰਚ ਦੀ ਘਰਵਾਲੀ ਸੀ ਅੱਗੇ ਘਰ ਵਿਚ, ਉਹਨੇ ਮਾਤਾ ਗੰਗਾ ਦਾ ਬੜਾ ਸਨਮਾਨ ਕੀਤਾ, ਉਹਨੇ ਬੜਾ ਸਤਿਕਾਰ ਕੀਤਾ, ਆਪਣੇ ਬੜੇ ਵੱਡੇ ਭਾਗ ਜਾਣੇ ਤੇ ਸਤਿਗੁਰਾਂ ਦੇ ਮਹਿਲ ਮੇਰੇ ਘਰ ਉਤਰੇ ਨੇ, ਮੇਰੇ ਸਵੱਲੇ ਭਾਗ, मेरे चंगे कर्म ने पता नहीं पूर्वले जन्म की केड़ी तपस्या रंग ले आई है कि मैनू गुरु के महलां दी सेवा दा मान प्राप्त हो रहा है। एदा उन्हें सतगुरु सच्चे पातशाह जी दे महलां दा माता गंगा जी दा पंच दी घरवाली ने बड़ा सत्कार ते सम्मान कीता।
मात समान जाने पिछानी,
माता समान जान करके भी पूजनीक माता है साड़ी, माता समझ के माता जान के उन्हें सत्कार कीता है।
सुंदर पलंग सामन करे,
माता गंगा जी दे बैठन वास्ते उन्हें अपने घर च बड़ा सोहना पलंगा डसाया, सोहना पलंगा डा के उस पलंगे दे उत्ते बड़ा सोहना बिछोना बिछाया है।
प्रिया जानियो दिन बद अब चढ़े,
माता जी ने उस पलंगे ते बिठाया। फिर वो पंच दी घरवाली बड़ी सियाणी सी, उन्हें आख्या भी हुण दिन काफी चढ़ चुका है, दोपहर दा समा लंघ चुका सी, शाम दे दोपहर दे बिलकुल नेड़े समा लंगर प्रसादे दा समा हो चुका सी। पंच दी घरवाली ने वेख्या भी दिन बहुत ज्यादा चढ़ चुका है,
मैं तो करत को लागे देरे,
जे मैं हुण दाल रिन्नांगी कोई सब्जी भाजी बनावांगी ते देरी लगेगी। सियाणी सी पंच दी घरवाली के जे मैं हुण कोई सब्जी भाजी बनाण लग पई जां कोई दाल रिन्नण लग पई ते काफी समा लगेगा।
गुरु को होया छुदा कनेरी,
सतगुरां नूं भुख लगी होनी है क्योंकि समा बड़ा हो गया, दोपहर दा समा हो चुका है, भी जे मैं हुण दाल रिन्नण लग पई जां कोई सब्जी भाजी बनाउण लग पई ते समा लग जाएगा, ते सतगुरु गुरु अर्जन साहब जी महाराज जी नूं तां भुख लगी होवेगी।
सिता कृत को बहुत मिलाए, कर चूरी तत्काल बनाए।
उस वेले उस माई ने की कीता भी खंड ते देसी घ्यो ते उहदे च कुछ रोटियां तोड़ के उहदी चूरी कुट ली, चूरी कुट के बना ली, उहदे विच खंड देसी घ्यो पा के चंगी तरह उस चूरी नूं गह गच करके चूरी तैयार कर ली।
बड़े भाव सों पूर कटोरा,
बड़े प्यार नाल भावना नाल उन्हें एक कटोरा चूरी दा कुट के तैयार कर लिया गुरु अर्जन साहब जी दे छकण वास्ते।
आई तुरत गुरु जित ओरा,
जिथे गुरु अर्जन साहब जी ने डेरा कीता सी महाराज जी बैठे सन उथे ओ कटोरा लै के माई बड़ी भावना नाल प्यार नाल चूरी वाला कटोरा लै के देसी घ्यो दी कचूरी विच खंड पा के कुटी हुई लै के सतगुरु गुरु अर्जन साहब जी कोल आई है।
घर बंधन बैठी बड़ भागन,
बड़िया भागा वाली ए माई सतगुरां दे चरणा विच मत्था टेक के आए ने, आके बड़े प्यार नाल नमस्कार करके सतगुरां दे चरणा विच बैठी है।
गुरबू जी लख कर अनुरागन,
सतगुरां ने एदे मन दा अनुराग जान के इस माई दा ए जिहड़ी पंच दी घरवाली है एदे मन दी भावना ते प्रेम जान के पंजवे पातशाह गुरु अर्जन साहब जी महाराज जी बोले नूं पुछण लगे।
कर मैं कहो काले आए,
कहिंदे हां बीबी ए हथ विच की लै के आई है, आ हथ च कटोरा फड़िया होया, कटोरे च की पा के लियाई है।
कहां कामना दे उठाए,
तू अपने मन च की कामना का धार के आई है, तेरे मन दी की इच्छा है, की मनोरथ अपने मन दे विच करके तू आई है।
श्री गुरु तुम्हें छुदा बिचारे, कचक खाने तल्यारे आरे,
ए बोली कहन लगी सतगुरु सच्चे पातशाह तुहाडी भुख दी विचार करके भी दिन काफी चढ़ चुका है ते तुहानू भुख लगी होवेगी, इस करके महाराज जी मैं थोड़ा जा अन्न लेके आई हां, थोड़ा जा कुछ भोजन आप जी दे छकन वास्ते लियाई हां।
इन कह धरियो कटोरा आगे,
ऐसा कह के सतगुरां दे अगे ने माई ने कटोरा रख दिता चूरी वाला, ओ कटोरा महाराज पंजवे पातशाह जी दे अगे रखिया।
उते छुदत गुरया चवन लागे,
दोपहर दा समा सी, प्रसादे दा समा सी, सतगुरां नूं भुख लगी हुई सी, गरीब नवाज पातशाह जी माई दा प्रेम वेख के दी भावना वेख के उस कटोरे विचों चूरी महाराज जी छकन लग पए।
भई प्रसन्न जब सो खाए,
जदों महाराज जी ने चूरी छकी बड़ी स्वाद चूरी बनी हुई सी, प्रसादियां दी गो के बनाई हुई, गुन के बनाई हुई चूरी सी, घ्यो खंड पा के बनाई हुई चूरी सी, जदों सतपुरां छकी छक के महाराज गुरु अर्जन साहब जी बड़े खुश हुए, بڑے پرسن ہوئے
کہو منو چولا کر لے آئے
مہاراج جی کہندے لگدا مائی تو تا چولا تیار کر کے لے آئی چولا ایک کھان والی چیز ہوندی جڑی بڑی سوادی ہوندی مہاراج جی کہندے مائی اے تو چوری نہیں تا مانو تو چولا تیار کر کے لے آئی اوتھوں ہی گرو گھر دا نام پیا اس نگر دا نام چولا صاحب اوتھوں ہی پیا جدوں ستگوراں نے بچن کہے مہاراج جی کہن لگے مائی اتنا جاپدا تو تا چولا ہی تیار کر کے لے آئی ہے
پان پخار چلا چولا جب کریو
مہاراج جی نے بچن کہے تے او ساری چوری چھک کے چھکن تو بعد مہاراج جی نے اپنے ہاتھ دھوئے تے چوڑا کیتا
جی ارجن تر شبد اچریو
اتھے پھر مہاراج گرو ارجن صاحب سچے پاتشاہ جی نے شبد اچارن کیتا
بچ تناسری بولت بولا ہری نانک کیے سندر چولا
تناسری راگ وچ پنجویں پاتشاہ جی نے شبد اچارن کیتا بار جاؤں گر اپنے اوپر یہ شبد مہاراج پنجویں پاتشاہ جی نے اچارن کیتا اور اودے وچ یہ بھی بچن آیا اے نانک کینو چولا اتھوں یہ جگہ دا نام نگر دا نام بھی چولا پیا اور اس نگر دا نام بدل کے چولا صاحب ہو گیا پہلا نگر دا نام پہنی سی اگے کتھا آ رہی ہے وہ پہنی تو بعد نام تبدیل ہو کے چولا پیا جدوں مہاراج گرو ارجن صاحب نے شبد اچاریا آخیا مائی تو تا چولا تیار کر کے لے آئی بڑا سوادی ہے اتھے مہاراج پنجویں پاتشاہ نے تناسری راگ وچ ایک شبد بھی اچارن کیتا
انت شبد کے پد اے رکھا
شبد دے انتلی پنکتی وچ مہاراج جی نے بچن اچاریا او نانک کینو چولا اے بچن مہاراج سچی پاتشاہ نے شبد دی اخیرلی پنکتی اچارن کیتی
نام مہاتم سب میں پاکا
سارے شبد وچ نام دی مہما دسی گرو ارجن صاحب نے پرمیشر دے نام دی برکت دسی کے نام دا پرتاپ کی ہے پربھو دے نام دی مہما کی ہے نام دی کلا کی ہے
سکھ پہ ہے پریا کو بر دین سدن گئی من آنند کین
مہاراج پنجویں پاتشاہ جی نے ور دتا اس مائی نو ور دتا مائی بی بی تینوں سارے سکھ پراپت ہون تینوں سرب سکھاں دی پراپتی ہوئے اے ور دے کے ستگوراں نے اس مائی نو جڑی پنچ دی گھر والی سی اونوں کرتارتھ کر دتا او مائی بڑی آنندت ہو کے ساریاں خوشیاں گرو دیاں پراپت کر کے اپنے گھر نو واپس گئی ہے
جس پیچھے پر جن چل آئے
جدو مائی ستگوراں نو چکا کے گئی نا چوری او دے تو بعد جڑے نگر دے لوک سن پنڈ دے نواسی سن او سارے کٹھے ہو کے ستگوراں دے کول آئے
بیٹھے چوندش سوال لگائے
ستگوراں نو نمسکار کر کے مہاراج جی دے چارے پاسے جویں تسیں بیٹھے ہو نا دیوان سجا کے ایداں او سارے نگر نواسی مہاراج جی دے چوں پاسے دیوان سجا کے بیٹھ گئے
ارجن بولے اب رامو
سن گرو ارجن صاحب پنجویں پاتشاہ جی مہاراج جی بولے انہاں پنڈ واسیاں نو جڑے پنڈ دے لوک سی نا انہاں نو ستگرو پنجویں پاتشاہ جی کہن لگے
کہاں گرام تمرے کو نامو
مہاراج جی کہن لگے پائی ایداں دسو بھی تہاڈے اس پنڈ دا ناں کی ہے پنجویں پاتشاہ انہاں نو پچھن لگے پنڈ واسیاں نو کہندے پائی ایداں دسو بھی تہاڈے اس پنڈ دا کی نام ہے
ہاتھ جوڑ پاکیو تس بیرا پہنی نام پنیس کیرا
ہاتھ جوڑ کے ستگوراں نو بینتی کر کے کہن لگے مہاراج جی ساڈے پنڈ دا نا ہے پہنی ساڈے پنڈ دا جڑا پرانا نا ہے او پہنی پنڈ ہے پہنی نام ہے
گرو کہو چولا اب نامو
ستگرو جی اگوں بولے کہندے نا پائی تہاڈے پنڈ دا نا اج توں بعد ہے چولا
پرتھم نام نائن ابرامو
پہلا نام مہاراج جی کہندے چنگا نہیں پہنی نا چنگا نہیں لگا سانو مہاراج جی کہندے کہڑا یہ پہنی نا ہے چنگا نہیں ہے اس کر کے اج تو بعد تہاڈے پنڈ دا نام چولا ہے
ایک نال بیچ ہو تو تے کہو
جدوں ستگوراں نے بچن کیا نا بھی تہاڈے پنڈ دا نام اج تو بعد چولا تے انہاں لوکاں دے وچوں پنڈ واسیاں چ ایک بندہ بیٹھا سی ਉਹ ਅੱਗੋਂ ਬੋਲਿਆ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗਾ,
ਭੈਣੀ ਬਿਦਤ ਨਾਮ ਸਭ ਲਿਓ।
ਲੱਗਾ ਜੀ ਸਾਡਾ ਤਾਂ ਨਗਰ ਦਾ ਨਾਂ ਭੈਣੀ ਸਾਰੇ ਪਾਸੇ ਪ੍ਰਗਟ ਹੈ, ਸਾਰੇ ਇਲਾਕੇ ਦੇ ਵਿੱਚ ਭੈਣੀ ਨਾਮ ਹੀ ਸਾਡੇ ਪਿੰਡ ਦਾ ਪ੍ਰਗਟ ਹੈ।
ਅਬ ਚੋਲਾ ਕਿਮੋ ਵੈ ਨਾਮੋ ਗੁਰੂ ਧਰਿਓ ਕਹਿ ਹੋਏ ਅਬਰਾਮੋ।
ਮਹਾਰਾਜ ਜੀ ਹੁਣ ਇਹ ਚੋਲਾ ਪਿੰਡ ਨਾ ਪਤਾ ਨੀ ਕਿਵੇਂ ਪ੍ਰਗਟ ਹੋਵੇਗਾ ਸਾਡੇ ਪਿੰਡ ਦਾ, ਭੈਣੀ ਨਾਂ ਸਾਡੇ ਪਿੰਡ ਦਾ ਪਹਿਲਾਂ ਹੀ ਪ੍ਰਗਟ ਹੈ, ਭਾਵੇਂ ਕਿਸੇ ਨੇ ਚੰਗਾ ਰੱਖਿਆ ਤੇ ਭਾਵੇਂ ਮਾੜਾ ਰੱਖਿਆ। ਮਹਾਰਾਜ ਭੈਣੀ ਪਿੰਡ ਤਾਂ ਸਾਰੇ ਜਾਣਦੇ ਨੇ, ਹੁਣ ਚੋਲਾ ਨਾਂ ਭਲਾ ਕੌਣ ਜਾਣੇਗਾ ਤੇ ਕੌਣ ਇਹਨੂੰ ਸਮਝੇਗਾ, ਹੁਣ ਤਾਂ ਇਹੀ ਨਾਂ ਰਹਿਣ ਦਿਓ, ਭੈਣੀ ਨਾਂ ਹੀ ਰਹਿਣ ਦਿਓ।
ਹੁਣ ਗੁਰ ਭਨਿਓ ਹੁਣ ਗੁਰ ਕਹਿਓ ਭਨਿਓ ਹੈ ਚੋਲਾ।
ਸਤਿਗੁਰੂ ਜੀ ਫਿਰ ਬੋਲੇ, ਕਹਿੰਦੇ ਨਾ ਭਾਈ ਇਹ ਪਿੰਡ ਚੋਲਾ ਹੈ, ਚੋਲਾ ਖਾਣ ਵਾਲੀ ਚੀਜ਼ ਹੁੰਦੀ ਬੜੀ ਸੁੰਦਰ ਸਵਾਦੀ। ਮਹਾਰਾਜ ਜੀ ਕਹਿੰਦੇ ਨਹੀਂ ਇਹ ਤਾਂ ਚੋਲਾ ਹੈ, ਤੁਹਾਡਾ ਨਗਰ ਚੋਲਾ ਹੈ।
ਹਟਾਵਨ ਬੋਲੋ ਬੋਲਾ।
ਮਹਾਰਾਜ ਜੀ ਕਹਿੰਦੇ ਮੋੜੋ ਨਾ ਸਾਡਾ ਵਾਕ ਨਾ ਮੋੜੋ, ਜਿਹੜਾ ਅਸੀਂ ਬਚਨ ਕਹਿ ਦਿੱਤਾ ਇਹਨੂੰ ਸੱਤ ਕਰਕੇ ਮੰਨੋ, ਤੁਹਾਡੇ ਪਿੰਡ ਦਾ ਨਾਂ ਹੀ ਚੋਲਾ, ਅਸੀਂ ਇਹ ਬਚਨ ਕਰਦੇ ਹਾਂ।
ਰਾਹਕ ਮਤ ਮੰਦ ਬਖਾਨਾ,
ਬੰਦਾ ਅੱਗੋਂ ਮੂਰਖ ਮਤ ਵਾਲਾ ਸੀ, ਪਹਿਲਾਂ ਵੀ ਉਹਨੇ ਟੋਕਿਆ, ਕਹਿੰਦਾ ਜੀ ਨਹੀਂ ਭੈਣੀ ਨਾ ਹੀ ਰਹਿਣ ਦੋ, ਭਾਵੇਂ ਮਾੜਾ ਤੇ ਭਾਵੇਂ ਬੁਰਾ, ਹੁਣ ਤਾਂ ਇਹੀ ਨਾ ਹੀ ਰਹਿਣ ਦੋ, ਲੋਕਾਂ ਨੂੰ ਇਹਦਾ ਹੀ ਪਤਾ। ਜਦੋਂ ਸਤਿਗੁਰਾਂ ਦੁਬਾਰਾ ਕਿਹਾ ਨਾ ਭਾਈ ਚੋਲਾ, ਉਹ ਫਿਰ ਅੱਗੋਂ ਬੋਲ ਪਿਆ ਮੂਰਖ ਮਾੜੀ ਮਤ ਵਾਲਾ, ਸਤਿਗੁਰੂ ਜੀ ਦਾ ਬਚਨ ਉਲਟਾਂਦਿਆਂ ਕਹਿਣ ਲੱਗਾ,
ਕਿਆ ਚੋਲਾ ਹਮ ਨਾਇਨ ਜਾਣਾ।
ਕਹਿੰਦਾ ਜੀ ਇਹ ਚੋਲਾ ਕੀ ਹੁੰਦਾ, ਅਸੀਂ ਨੀ ਜਾਣਦੇ ਚੋਲਾ ਕਿਹਨੂੰ ਕਹਿੰਦੇ ਨੇ। ਕਹਿੰਦਾ ਜੀ ਆ ਚੋਲਾ ਕੀ ਹੁੰਦਾ, ਸਾਨੂੰ ਨੀ ਪਤਾ ਇਹ ਚੋਲਾ ਕਿਸ ਨੂੰ ਕਹਿੰਦੇ ਹਨ।
ਗੁਰੂ ਕਹਿਓ ਅਬ ਚੋਲਾ ਹੋਵੇ।
ਸਤਿਗੁਰਾਂ ਅੱਗੋਂ ਕਿਹਾ ਨਾ ਭਾਈ ਚੋਲਾ ਹੋਵੇਗਾ, ਅੱਜ ਤੋਂ ਬਾਅਦ ਇਹ ਨਗਰ ਦਾ ਨਾਂ ਹੀ ਚੋਲਾ ਹੋਵੇਗਾ।
ਭੈਣੀ ਨਾਮ ਸਕਲੀ ਖੋਵੇ,
ਅੱਜ ਤੋਂ ਬਾਅਦ ਇਹਦਾ ਨਾਂ ਭੈਣੀ ਜਿੱਥੇ ਲਿਖਿਆ ਵੀ ਹੋਵੇਗਾ ਨਾ ਕਿਤੇ ਕਾਗਜ਼ ਵਿੱਚ ਉਹ ਵੀ ਬਦਲ ਜਾਏਗਾ, ਜੇ ਕਿਤੇ ਕਾਗਜ਼ ਵਿੱਚ ਵੀ ਲਿਖਿਆ ਹੋਏਗਾ ਤੇ ਉੱਥੇ ਵੀ ਭੈਣੀ ਨਗਰ ਦੇ ਨਾਂ ਦੇ ਉੱਤੇ ਚੋਲਾ ਲਿਖਿਆ ਜਾਏਗਾ, ਅੱਜ ਤੋਂ ਬਾਅਦ ਨਗਰ ਦਾ ਨਾਂ ਹੀ ਚੋਲਾ ਹੈ।
ਸੁਣ ਮੂਰਖ ਨੇ ਫੇਰ ਹਟਾਇਓ,
ਜਦੋਂ ਸਤਿਗੁਰਾਂ ਤੀਜੀ ਵਾਰ ਕਿਹਾ ਨਾ ਬਚਨ, ਉਹ ਮੂਰਖ ਇਹੋ ਜਿਹਾ ਅੱਗੋਂ ਫੇਰ ਉਹਨੇ ਮੋੜ ਦਿੱਤਾ ਸਤਿਗੁਰਾਂ ਦਾ ਬਚਨ, ਫੇਰ ਮਹਾਰਾਜ ਜੀ ਦਾ ਬਚਨ ਉਲਟਾ ਕੇ ਅੱਗੋਂ ਬੋਲਿਆ,
ਸੁਣ ਮੂਰਖ ਨੇ ਫੇਰ ਹਟਾਇਓ,
ਫੇਰ ਉਹਨੇ ਹਟਾ ਦਿੱਤਾ। ਕਹਿੰਦਾ ਜੀ ਨਹੀਂ ਸਾਡੇ ਪਿੰਡ ਦਾ ਨਾਂ ਭੈਣੀ ਠੀਕ
ਹੈ। ਇਹ ਕਮਲਾ ਸਭ ਗੁਰੂ ਅਲਾਇਓ,
ਸਤਿਗੁਰੂ ਜੀ ਨੇ ਫਿਰ ਸੁਭਾਵਕ ਹੀ ਬੋਲਿਆ, ਕਹਿੰਦੇ ਆ ਬੰਦਾ ਕਮਲਾ ਤੁਹਾਡੇ ਪਿੰਡ ਦਾ, ਗਰੀਬ ਨਵਾਜ ਗੁਰੂ ਅਰਜਨ ਸਾਹਿਬ ਕਹਿੰਦੇ ਕਮਲਾ, ਅਸੀਂ ਬਾਰ ਬਾਰ ਕਹਿ ਰਹੇ ਹਾਂ ਵੀ ਨਗਰ ਦਾ ਨਾਂ ਚੋਲਾ ਹੈ। ਕਹਿੰਦਾ ਨਹੀਂ ਭੈਣੀ ਭੈਣੀ ਅਸੀਂ ਚੋਲਾ ਕਹਿੰਦੇ ਹਾਂ, ਇਹ ਕਮਲਾ ਲੱਗਦਾ ਤੁਹਾਡੇ ਪਿੰਡ ਦਾ ਬੰਦਾ।
ਅਬ ਮੈਂ ਬੈਠਿਓ ਬਾਬਰ ਪਇਓ,
ਜਦੋਂ ਸਤਿਗੁਰਾਂ ਨੇ ਬਚਨ ਕਿਹਾ, ਬਚਨ ਕਰਨ ਦੀ ਦੇਰੀ ਸੀ, ਸਾਰਿਆਂ ਵਿਚ ਬੈਠਾ ਬੈਠਾ ਹੀ ਬੌਰਾ ਹੋ ਗਿਆ, ਉਹ ਪਾਗਲ ਹੋ ਗਿਆ, ਸਾਰਿਆਂ ਵਿਚ ਬੈਠਾ ਬੈਠਾ ਉਹ ਬੰਦਾ ਬੌਰਾ ਹੋ ਗਿਆ, ਪਾਗਲ ਹੋ ਗਿਆ।
ਬਸਤਰ ਫਾੜ ਕਰਨੇ ਸਿਰ ਥੀਰੋ,
ਕੱਪੜੇ ਪਾੜ ਲੈ ਆਪਣੇ ਉਸੇ ਵਕਤ ਸਰੀਰ ਤੇ ਪਾਏ ਹੋਏ, ਜਿਹੜਾ ਸਾਰਿਆਂ ਚ ਸਿਆਣਾ ਬਣਦਾ ਸੀ ਨਾ ਉਹੀ ਪਾਗਲ ਹੋ ਗਿਆ, ਸਾਰਿਆਂ ਚ ਸਿਆਣਾ ਬਣ ਕੇ ਜਵਾਬ ਦਿੰਦਾ ਸੀ ਨਾ ਸਤਿਗੁਰਾਂ ਨੂੰ, ਪਾਗਲ ਹੋ ਗਿਆ। ਇਸੇ ਕਰਕੇ ਸਤਿਗੁਰਾਂ ਕਿਹਾ ਬਹੁਤ ਸਿਆਣਪ ਜਮਕਾ ਭਉ ਵਿਆਪੈ, ਗੁਰੂ ਅੱਗੇ ਸਿਆਣਪ ਚ ਤਰਾਈਆਂ ਨੀ ਚੱਲਦੀਆਂ, ਸਤਿਗੁਰਾਂ ਅੱਗੇ ਤਾਂ ਹੱਥ ਜੋੜ ਕੇ ਭੋਲੇ ਭਾਵ ਵਾਲੀ ਸੁਰਤ ਕੰਮ ਕਰਦੀ। ਪਾਗਲ ਹੋ ਗਿਆ ਉਸੇ ਵਕਤ ਤੋਂ ਜ਼ਿਮੀਦਾਰ, ਕੱਪੜੇ ਪਾੜ ਲਏ ਸਰੀਰ ਦੇ, ਸਾਰਿਆਂ ਵਿਚ ਉੱਠ ਕੇ ਦੌੜ ਗਿਆ, ਵਿਚ ਨੀ ਬੈਠਾ ਫਿਰ ਉੱਠ ਕੇ ਦੌੜ ਪਿਆ।
ਕੀਰਤ ਬਿਸਮੈ ਮਾਨਵ ਸਾਰੇ,
ਜਿੰਨੇ ਪਿੰਡ ਦੇ ਲੋਕ ਸੀ ਵੇਖ ਕੇ ਹੈਰਾਨ ਹੋ ਗਏ, ਤੰਗ ਹੋ ਗਏ ਕਿ ਆਹ ਕੀ ਭਾਣਾ ਵਰਤਿਆ।
ਪੰਚ ਤ੍ਰਾਸ ਤਰ ਬਿਨੈ ਉਚਾਰੇ,
ਜਿਹੜਾ ਪੰਚ ਸੀ ਨਾ ਜਿਹਨੇ ਸਤਿਗੁਰਾਂ ਦਾ ਡੇਰਾ ਕਰਵਾਇਆ ਸੀ, ਉਹ ਬੋਲਿਆ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗਾ,
ਖਿਮੋ ਗੁਰੂ ਨੈ ਲਖੈ ਗਵਾਰ, ਬਾਕ ਹਟਾਇਓ ਬਾਰੰਗ ਬਾਰ।
ਕਹਿਣ ਲੱਗਾ ਸਤਿਗੁਰੂ ਜੀ ਮਾਫ ਕਰ ਦਿਓ, ਛਿਮਾ ਕਰ ਦਿਓ, ਇਹਨੇ ਗਵਾਰ ਨੇ ਤੁਹਾਡੀ ਮਹਿਮਾ ਨੀ ਜਾਣੀ, ਤੁਸੀਂ ਬਚਨ ਕੀਤਾ ਇਹਨੇ ਬਾਰ ਬਾਰ ਤੁਹਾਡਾ ਬਚਨ ਮੋੜਿਆ, ਬਾਰ ਬਾਰ ਤੁਹਾਡਾ ਬਚਨ ਮੋੜਿਆ, ਸਤਿਗੁਰੂ ਕਿਰਪਾ ਕਰਕੇ ਇਹਨੂੰ ਛਿਮਾ ਕਰ ਦਿਓ, ਇਹਨੂੰ ਮੁਆਫ ਕਰ ਦਿਓ।
ਮੂੰਹ ਦਿਸ਼ ਦੇਖ ਕਰੋ ਅਬ ਕਰਨਾ,
ਮਹਾਰਾਜ ਮੇਰੇ ਵੱਲ ਵੇਖੋ, ਮੈਂ ਤੁਹਾਡਾ ਸੇਵਕ ਹਾਂ, ਤੁਹਾਡਾ ਦਾਸ ਹਾਂ, ਮੇਰੇ ਵੱਲ ਹੀ ਵੇਖ ਕੇ ਕਿਰਪਾ ਕਰ ਦਿਓ, ਇਹਦੇ ਤੇ ਮੇਰੇ ਵੱਲ ਹੀ ਵੇਖ ਕੇ ਤਰਸ ਕਰ ਦਿਓ।
ਬਾਬਰ ਪਨਾ ਕਰੋ ਸਭ ਹਰਨਾ,
ਮਹਾਰਾਜ ਦਾ ਜਿਹੜਾ ਬਾਬਰ ਪੁਣਾ ਹੈ ਉਹ ਆਪ ਦੀ ਕਿਰਪਾ ਕਰਕੇ ਦੂਰ ਕਰ ਦਿਓ, ਨਿਵਰਤ ਕਰ ਦਿਓ।
ਸੁਣ ਗੁਰ ਕਹਿਓ ਨਾ ਮਿਟ ਹੈ ਸਰਬ,
ਮਹਾਰਾਜ ਜੀ ਨੇ ਅੱਗੋਂ ਬਚਨ ਕੀਤਾ, ਕਹਿੰਦੇ ਭਾਈ ਹੁਣ ਤਾਂ ਬਚਨ ਹੋ ਗਿਆ, ਚਲੋ ਇਹਦਾ ਸਾਰਾ ਕਮਲਾ ਪਨ ਤਾਂ ਦੂਰ ਨਹੀਂ ਹੋਣ ਲੱਗਾ, ਵੀ ਸਾਰਾ ਹੁਣ ਤਾਂ ਬਿਲਕੁਲ ਹੀ ਕਮਲਾ ਹੋ ਗਿਆ ਨਾ, ਪਾਗਲ ਹੋ ਗਿਆ। ਕਹਿੰਦੇ ਇਹਦਾ ਸਾਰਾ ਪਾਗਲਪਨ ਹੁਣ ਦੂਰ ਨਹੀਂ ਹੋਵੇਗਾ,
ਮਨ ਤੈ ਕਰ ਗਰਬ,
ਕਿਉਂਕਿ ਇਹ ਮੂਰਖ ਹੈ, ਹੰਕਾਰ ਕਰਕੇ ਨੇ ਸਾਡਾ ਬਚਨ ਨਹੀਂ ਮੰਨਿਆ।
ਤਨਕ ਰਹਿ ਸੁਧ ਬਾਵਰ,
ਕਹਿੰਦੇ ਕਦੇ ਕਦੇ ਸੋਝੀ ਵੀ ਆ ਜਾਇਆ ਕਰੇਗੀ, ਨੂੰ ਕਦੇ ਕਦੇ ਬੋਰੀਆਂ ਜਿਹੀਆਂ ਗੱਲਾਂ ਕਰਿਆ ਕਰੇਗਾ, ਕਦੇ ਸੋਝੀ ਵੀ ਹੋ ਜਾਇਆ ਕਰੇਗੀ। ਹੁਣ ਪੂਰਾ ਤਾਂ ਨਹੀਂ ਠੀਕ ਹੋਏਗਾ, ਜੋ ਬਚਨ ਹੋ ਗਿਆ ਉਹ ਤਾਂ ਹੋ ਗਿਆ ਹੁਣ, ਪਰ ਤੁਸੀਂ ਬੇਨਤੀ ਕਰਦੇ ਹੋ ਤੇ ਚਲੋ ਬਚਨ ਕਰਦੇ ਹਾਂ ਅਸੀਂ, ਕਿ ਇਹਦਾ ਸਾਰਾ ਬੌਰਾਪਨ ਨਹੀਂ ਠੀਕ ਹੋਵੇਗਾ, ਕਦੇ ਕਦੇ ਇਹਨੂੰ ਬੌਰੇਪਨ ਦਾ ਅਟੈਕ ਜਿਹਾ ਹੋਇਆ ਕਰੇਗਾ, ਪਾਗਲਪਨ ਜਿਹਾ ਆਇਆ ਕਰੇਗਾ, ਕਦੇ ਸੋਝੀ ਵੀ ਰਿਹਾ ਕਰੇਗੀ।
ਇਸ ਕੀ ਕੁਲ ਮੈਂ ਇੱਕ ਅਸਰਾ,
ਇਹ ਬਚਨ ਅਸੀਂ ਕਹਿੰਦੇ ਹਾਂ ਵੀ ਇਹਦੀ ਕੁਲ ਤੇ ਇੱਕ ਇਹੋ ਜਿਹਾ ਬੰਦਾ ਜ਼ਰੂਰ ਰਿਹਾ ਕਰੇਗਾ। ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਇਹਦੀਆਂ ਕੁੱਲਾਂ ਹੋਣਗੀਆਂ ਨਾ, ਇਹਦੀ ਕੁੱਲ ਚ ਇੱਕ ਅੱਧਾ ਬੰਦਾ ਜ਼ਰੂਰ ਇਹੋ ਜਿਹਾ ਹੋਇਆ ਕਰੇਗਾ ਵੀ ਜਿਹਨੂੰ ਪਾਗਲਪਨ ਦਾ ਅਟੈਕ ਜਿਹਾ ਹੋਇਆ ਕਰੇਗਾ, ਉਹ ਬੌਰਾ ਹੋਇਆ ਕਰੇਗਾ, ਕਦੇ ਉਹਨੂੰ ਸੋਝੀ ਆ ਜਾਇਆ ਕਰੇਗੀ, ਕਦੇ ਬੌਰੇਪਨ ਵਾਲੀਆਂ ਗੱਲਾਂ ਵੀ ਕਰਿਆ ਕਰੇਗਾ, ਏਦਾਂ ਦਾ ਇੱਕ ਬੰਦਾ ਇਹਨਾਂ ਦੇ ਕੁੱਲ ਵਿੱਚ ਜ਼ਰੂਰ ਹੋਵੇਗਾ।
ਗੱਜ ਕੇ ਦੰਡ ਗੁਰੂ ਕੇ ਬੈਨ,
ਸਤਿਗੁਰਾਂ ਦੇ ਕਹੇ ਹੋਏ ਬਚਨ ਖਾਲਸਾ ਜੀ, ਜਿਵੇਂ ਹਾਥੀ ਦੇ ਮੂੰਹ ਚੋਂ ਦੰਦ ਬਾਹਰ ਨਿਕਲ ਜਾਣ ਮੁੜ ਕੇ ਵਿੱਚ ਨਹੀਂ ਨਾ ਆਉਂਦੇ, ਕਹਿੰਦੇ ਜਿਵੇਂ ਗੱਜ ਦੇ ਦੰਦ ਮੂੰਹ ਚੋਂ ਇੱਕ ਵਾਰੀ ਬਾਹਰ ਨਿਕਲ ਜਾਣ, ਏਦਾਂ ਸਤਿਗੁਰਾਂ ਦੇ ਬਚਨ ਹਨ।
ਮੁਖ ਨਿਕਸੇ ਪੁਨ ਪ੍ਰਵਿਸ਼ਤ ਹੈ ਨਾ,
ਹਾਥੀ ਦੇ ਦੰਦ ਇੱਕ ਵਾਰੀ ਮੂੰਹ ਚੋਂ ਬਾਹਰ ਨਿਕਲ ਜਾਣ ਤੇ ਮੁੜ ਕੇ ਮੂੰਹ ਵਿੱਚ ਨਹੀਂ ਆਉਂਦੇ, ਏਦਾਂ ਹੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਕੀਤੇ ਹੋਏ ਬਚਨ ਜਿਹੜੇ ਹੋ ਗਏ ਉਹ ਹੋ ਕੇ ਹੀ ਰਹਿਣਗੇ, ਉਹਨਾਂ ਨੂੰ ਕੋਈ ਟਾਲ ਨਹੀਂ ਸਕਦਾ।
ਬਹੁਰ ਪੰਚ ਕਰ ਜੋਰ ਬਖਾਨੀ,
ਫਿਰ ਉਹ ਪੰਚ ਨੇ ਅੱਗੋਂ ਹੱਥ ਜੋੜੇ ਤੇ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗਾ,
ਇੱਕ ਬਾਤ ਅਸਮੰਜਸ ਜਾਨੀ,
ਕਹਿਣ ਲੱਗਾ ਸਤਿਗੁਰੂ ਜੀ ਇੱਕ ਸਮੱਸਿਆ ਹੈ, ਅਸਮੰਜਸ ਦੀ ਇੱਕ ਬਾਤ ਹੈ, ਉਹ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ।
ਜਬ ਹਮ ਟਕੇ ਸ਼ਾਹ ਕੇ ਤਾਰੇ, ਸਭ ਕਿਮ ਚੋਲਾ ਨਾਮ ਹੀ ਉਚਾਰੈ,
ਮਹਾਰਾਜ ਜੀ ਸਾਡੇ ਇਸ ਪਿੰਡ ਦੇ ਅਸੀਂ ਟਕੇ ਤਾਰਨ ਜਾਂਦੇ, ਮਾਮਲਾ ਉਦੋਂ ਪਿੰਡਾਂ ਦਾ ਸਰਕਾਰਾਂ ਕੋਲ ਕਰਦਾ ਸੀ, ਕਹਿਣ ਲੱਗਾ ਜੀ ਸਾਡੇ ਪਿੰਡ ਦੇ ਜਿਹੜੇ ਟਕੇ ਨੇ ਟੈਕਸ ਹੈ ਮਾਮਲਾ ਉਹ ਅਸੀਂ ਜਦੋਂ ਬਾਦਸ਼ਾਹ ਕੋਲ ਤਾਰਨ ਜਾਵਾਂਗੇ, ਬਾਦਸ਼ਾਹ ਦੀ ਕਚਹਿਰੀ ਵਿੱਚ ਜਾਵਾਂਗੇ, ਉੱਥੇ ਅਸੀਂ ਚੋਲਾ ਪਿੰਡ ਕਿਵੇਂ ਕਵਾਂਗੇ, ਕਿਉਂਕਿ ਉੱਥੇ ਤਾਂ ਕਾਗਜ਼ਾਂ ਚ ਭੈਣੀ ਲਿਖਿਆ ਹੋਇਆ, ਉੱਥੇ ਤਾਂ ਜਿੱਥੇ ਕਿੱਥੇ ਸਾਰੀਆਂ ਵਹੀਆਂ ਵਿੱਚ ਖਾਤਿਆਂ ਵਿੱਚ ਭੈਣੀ ਪਿੰਡ ਹੀ ਲਿਖਿਆ ਹੋਇਆ, ਨਕਸ਼ੇ ਵਿੱਚ ਭੈਣੀ ਪਿੰਡ ਲਿਖਿਆ ਹੋਇਆ, ਮਹਾਰਾਜ ਜੀ ਅਸੀਂ ਜਾ ਕੇ ਚੋਲਾ ਪਿੰਡ ਕਿਵੇਂ ਕਹਾਂਗੇ,
ਕਿਵੇਂ ਤੈ ਹੋਰ ਨਾਮ ਉਲਟਾਏ,
ਮਹਾਰਾਜ ਉੱਥੇ ਹੋਰ ਨਾਮ ਕਿਵੇਂ ਉਲਟਾਵਾਂਗੇ, ਇਹ ਨਾਮ ਬਦਲ ਕੇ ਉੱਥੇ ਅਸੀਂ ਕਿਵੇਂ ਕਹਾਂਗੇ,
ਕਹਾ ਬਚਨ ਕਿਮ ਕਰੈ ਸਾਚਾ,
ਮਹਾਰਾਜ ਉੱਥੇ ਤੁਹਾਡਾ ਇਹ ਬਚਨ ਸੱਚ ਕਿਵੇਂ ਕਰਾਂਗੇ, ਚਲੋ ਇੱਥੇ ਅਸੀਂ ਨਗਰ ਦਾ ਨਾਂ ਚੋਲਾ ਰੱਖ ਲੈਨੇ ਆ, ਪਰ ਉੱਥੇ ਤੁਹਾਡਾ ਇਹ ਬਚਨ ਸੱਚ ਕਿਵੇਂ ਹੋਵੇਗਾ, ਉੱਥੇ ਤਾਂ ਕਾਗਜ਼ਾਂ ਚ ਭੈਣੀ ਲਿਖਿਆ ਹੋਇਆ, ਉੱਥੇ ਅਸੀਂ ਚੋਲਾ ਕਿਵੇਂ ਕਹਾਂਗੇ, ਉੱਥੇ ਤੁਹਾਡਾ ਬਚਨ ਮਹਾਰਾਜ ਜੀ ਸੱਚ ਕਿਵੇਂ ਕਰਾਂਗੇ,
ਸ੍ਰੀ ਅਰਜਨ ਤਬ ਸੁਣਤੇ ਉਪਾਚਾ,
ਜਦੋਂ ਪੰਚ ਨੇ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਮਹਾਰਾਜ ਜੀ ਬੋਲੇ,
ਤੈਂ ਵੀ ਚੋਲਾ ਨਾਮ ਹੀ ਉਚਾਰੋ, ਲਿਖਿਓ ਜਾਏਗੋ ਸ਼ੰਕ ਨਾ ਧਾਰੋ,
ਮਹਾਰਾਜ ਜੀ ਕਹਿੰਦੇ ਪੰਚ ਜੀ ਉੱਥੇ ਜਾ ਕੇ ਵੀ ਤੁਸੀਂ ਆਪਣੇ ਪਿੰਡ ਦਾ ਨਾਂ ਚੋਲਾ ਹੀ ਕਹਿਣਾ, ਤੇ ਜੇ ਤੁਹਾਡੇ ਮਨ ਚ ਸੰਸਥਾ ਹੋਵੇ ਤੇ ਸੰਸਥਾ ਕੱਢ ਦਿਓ, ਜਦੋਂ ਤੁਸੀਂ ਚੋਲਾ ਕਹੋਗੇ ਨਾ ਤੇ ਉੱਥੇ ਕਾਗਜ਼ਾਂ ਵਿੱਚ ਚੋਲਾ ਹੀ ਲਿਖਿਆ ਹੋਵੇਗਾ, ਉੱਥੇ ਕਾਗਜ਼ਾਂ ਦੇ ਵਿੱਚ ਵਹੀਆਂ ਵਿੱਚ ਨਕਸ਼ਿਆਂ ਵਿੱਚ ਗਿਰਦਾਵਰੀਆਂ ਵਿੱਚ ਸਾਰਿਆਂ ਵਿੱਚ ਚੋਲਾ ਹੀ ਲਿਖਿਆ ਹੋਵੇਗਾ।
ਪ੍ਰਥਮ ਤੁਮੋ ਤੇ ਦਫ਼ਤਰ ਮਾਏ, ਭੈਣੀ ਨਾਮ ਸਕਲ ਮਿਟ ਜਾਏ,
ਤੁਹਾਡੇ ਜਾਣ ਤੋਂ ਪਹਿਲਾਂ ਅਸੀਂ ਬਚਨ ਕਰਦੇ ਹਾਂ ਕਿ ਤੁਸੀਂ ਜਦੋਂ ਉੱਥੇ ਪਹੁੰਚੋਗੇ ਤੁਹਾਡੇ ਜਾਣ ਤੋਂ ਪਹਿਲਾਂ ਦਫ਼ਤਰ ਦੇ ਵਿੱਚ ਜਿੱਥੇ ਜਿੱਥੇ ਵੀ ਭੈਣੀ ਲਿਖਿਆ ਹੋਵੇਗਾ ਸਾਰੇ ਪਾਸੇ ਮਿਟ ਜਾਏਗਾ।
ਇਹੀ ਨਾਮ ਜਾਣਗੇ ਸਾਰੇ।
ਉਹਦੀ ਥਾਂ ਤੇ ਚੋਲਾ ਹੀ ਲਿਖਿਆ ਹੋਵੇਗਾ ਤੇ ਇਹੀ ਨਾਂ ਉੱਥੇ ਸਾਰੇ ਜਾਣਨਗੇ, ਸਾਰੇ ਸਮਝਣਗੇ, ਸਭ ਨੂੰ ਪਤਾ ਲੱਗੇਗਾ ਇਸ ਨਗਰ ਦਾ ਨਾਮ ਚੋਲਾ ਹੈ।
ਹੁਣ ਸਭ ਨੇ ਨਿਸ਼ਚਾ ਧਾਰੇ,
ਇਹ ਸੁਣ ਕੇ ਸਾਰਿਆਂ ਨੇ ਆਪਣੇ ਮਨ ਚ ਨਿਸ਼ਚਾ ਧਾਰ ਲਿਆ, ਸਭ ਨੇ ਹੁਣ ਭਰੋਸਾ, ਜਿਨ੍ਹਾਂ ਨੇ ਵੇਖ ਲਿਆ ਪ੍ਰਥਕ ਵੀ ਹੁਣੇ ਬਚਨ ਕੀਤਾ ਤੇ ਬੰਦਾ ਕੰਬੜਾ ਹੋ ਗਿਆ ਜਿਨ੍ਹਾਂ ਦੇ ਕਹਿਣ ਤੇ, ਉਹਨਾਂ ਦਾ ਇਹ ਬਚਨ ਦੂਜਾ ਵੀ ਸੱਚ ਹੋਵੇਗਾ। ਸਾਰਿਆਂ ਨੇ ਭਰੋਸਾ ਕਰ ਲਿਆ, ਸਭ ਨੇ ਨਿਸ਼ਚਾ ਰੱਖ ਲਿਆ।
ਹੁਣ ਬਾਬਰ ਹਿੱਤ ਬਿਨਾ ਬਖਾਨੀ,
ਫਿਰ ਉਹਨਾਂ ਨੇ ਉਹ ਜਿਹੜਾ ਬੌਰਾ ਸੀ ਨਾ ਉਹਦੇ ਵਾਸਤੇ ਬੇਨਤੀ ਕੀਤੀ ਸਤਿਗੁਰਾਂ ਨੂੰ।
ਸੁਣ ਕਰ ਸਤਿਗੁਰ ਬੋਲੇ ਬਾਣੀ,
ਮਹਾਰਾਜ ਜੀ ਸੁਣ ਕੇ ਅੱਗੋਂ ਬੋਲੇ,
ਕਬ ਬਾਬਰ ਹੋਇਆ ਕਬ ਸੁਧ ਆਵੇ।
ਮਹਾਰਾਜ ਜੀ ਕਹਿੰਦੇ ਵੀ ਉਹ ਤਾਂ ਹੁਣ ਬਚਨ ਹੋ ਗਿਆ, ਚਲੋ ਕਦੋਂ ਕਦੇ ਤਾਂ ਇਹ ਬਾਬਰਾ ਹੋ ਜਾਇਆ ਕਰੇਗਾ, ਕਦੇ ਨੂੰ ਸੋਝੀ ਆ ਜਾਇਆ ਕਰੇਗਾ।
ਇਸ ਕੀ ਕੁਲ ਮੈਂ ਅਸ ਜਨਮਾਵੇ,
ਇਹੋ ਜਿਹਾ ਇੱਕ ਬੰਦਾ ਇਹਨਾਂ ਦੇ ਕੁਲ ਚ ਜ਼ਰੂਰ ਜਨਮੇਗਾ, ਇਹੋ ਜਿਹਾ ਆਉਣ ਵਾਲੇ ਸਮੇਂ ਚ ਇਹਦਾ ਪੁੱਤਰ ਵੀ ਹੋਵੇਗਾ ਇਹਨਾਂ ਪੁੱਤਰਾਂ ਵਿਚੋਂ। ਜੇ ਪੰਜ ਚਾਰ ਪੁੱਤਰ ਹੋਏ ਤੇ ਉਹਨਾਂ ਵਿਚੋਂ ਇੱਕ ਇਹਦੇ ਵਰਗਾ ਹੋਵੇਗਾ, ਜੇ ਪੋਤਰੇ ਹੋਣਗੇ ਪੋਤਰਿਆਂ ਚੋਂ ਇੱਕ ਅੱਧਾ ਹੋਵੇਗਾ, ਪਰ ਪੋਤਰਿਆਂ ਚੋਂ ਇੱਦਾਂ ਇਹਨਾਂ ਦੇ ਕੁੱਲ ਦੇ ਵਿਚ ਇੱਕ ਬੰਦਾ ਇਹੋ ਜਿਹਾ ਜ਼ਰੂਰ ਹੋਵੇਗਾ ਜਿਹੜਾ ਕਦੇ ਕਦੇ ਬੌਰਾ ਤੇ ਕਦੇ ਕਦੇ ਸਿਆਣਾ ਹੋਵੇਗਾ।
ਅਬ ਲਗ ਤਿਸ ਕੀ ਸੰਤਤ ਮਾਹੇ, ਬਾਬਰ ਕਬ ਹੋਏ ਕਬ ਸੁਧ ਪਾਏ।
ਕਹਿੰਦੇ ਹੁਣ ਤੱਕ ਵੀ ਚੋਲੇ ਪਿੰਡ ਦੇ ਵਿਚ ਉਹਦਾ ਟੱਬਰ ਰਹਿੰਦਾ, ਔਰ ਉਹਦੇ ਟੱਬਰ ਚ ਪਰਿਵਾਰ ਵਿਚੋਂ ਇੱਕ ਬੰਦਾ ਜ਼ਰੂਰ ਇਹੋ ਜਿਹਾ ਹੁੰਦਾ ਜਿਹੜਾ ਕਦੇ ਬੌਰਾ ਹੋ ਜਾਂਦਾ ਤੇ ਕਦੇ ਉਹਨੂੰ ਸੋਝੀ ਆ ਜਾਂਦੀ। ਹਾਲੇ ਵੀ ਇਹ ਬਚਨ ਪ੍ਰਤਖ ਨੇ,
ਵਿਦਤ ਹੈ ਤਿਸ ਗ੍ਰਾਮ ਮਜਾਰੇ,
ਔਰ ਇਹ ਬਚਨ ਸਾਰੇ ਪਿੰਡ ਦੇ ਵਿਚ ਪ੍ਰਗਟ ਆ ਉਸ ਪਿੰਡ ਚ ਚੋਲੇ ਨਗਰ ਵਿਚ। ਅੱਜ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਇਹ ਬਚਨ ਪ੍ਰਤੱਖ ਵਰਤਦਾ ਨਜ਼ਰ ਆਉਂਦਾ ਹੈ।
ਹੁਣ ਰਾਹਕ ਇੱਕ ਬਾਕ ਉਚਾਰੇ,
ਕਹਿੰਦੇ ਇਸ ਤਰ੍ਹਾਂ ਫਿਰ ਉਹ ਜਿਹੜਾ ਰਾਹਕ ਸੀ ਨਾ ਜ਼ਿਮੀਂਦਾਰ ਹੋਰ ਕੋਲ ਬੈਠੇ ਸੀ, ਉਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਬੂ ਗੋਤ ਕੇ ਰਾਹਕ ਪਾਰੇ ਮੈਂ ਚਰਨ ਦੇ ਤੇਨ ਹਮਾਰੇ।
ਉਹ ਪਿੰਡ ਵਾਸੀ ਜਿਹੜੇ ਕੋਲ ਬੈਠੇ ਸੀ ਉਹ ਆਪਣੀ ਸਮੱਸਿਆ ਸਤਿਗੁਰਾਂ ਨੂੰ ਦੱਸਣ ਲੱਗੇ, ਕਹਿਣ ਲੱਗੇ ਮਹਾਰਾਜ ਸਾਡੇ ਇੱਥੇ ਨਾਲ ਹੀ ਕੁਝ ਦੂਰੀ ਤੇ ਬੂ ਜਾਤੀ ਦੇ ਬੰਦੇ ਨੇ, ਬੂ ਜਾਤ ਇੱਕ ਜ਼ਿਮੀਂਦਾਰਾਂ ਦੀ ਹੈ, ਉਹ ਬੂ ਜਾਤੀ ਦੇ ਬੰਦੇ ਨੇ ਤੇ ਮਹਾਰਾਜ ਜੀ ਅਸੀਂ ਜਦੋਂ ਆਪਣੀਆਂ ਗਊਆਂ ਚਾਰਨ ਜਾਂਦੇ ਹਾਂ ਤੂੰ ਸਾਨੂੰ ਆਪਣੀਆਂ ਗਊਆਂ ਚਾਰਨ ਨਹੀਂ ਦਿੰਦੇ, ਉਹ ਡਾਂਗਾਂ ਮਾਰ ਕੇ ਸਾਡੀਆਂ ਗਊਆਂ ਨੂੰ ਭਜਾ ਦਿੰਦੇ ਨੇ, ਸਾਡੇ ਨਾਲ ਲੜਦੇ ਨੇ। ਮਹਾਰਾਜ ਜੀ ਉਹ ਬੂ ਜਾਤੀ ਦੇ ਜ਼ਿਮੀਂਦਾਰ ਨੇ ਜਿਹੜੇ ਸਾਨੂੰ ਆਪਣੀਆਂ ਗਊਆਂ ਨੀ ਚਰਾਉਣ ਦਿੰਦੇ।
ਇਹ ਚੱਲ ਜਾ ਤੇ ਤੈਨੂੰ ਕੀ ਔਰ,
ਇਹ ਸਾਡੀਆਂ ਗਊਆਂ ਹੁਣ ਪਸ਼ੂ ਹੈ, ਪਸ਼ੂ ਨੂੰ ਕਿਵੇਂ ਕੋਈ ਸਮਝਾ ਸਕਦਾ, ਜੇ ਪਸ਼ੂ ਚਰਦੇ ਚਰਦੇ ਉਹਨਾਂ ਦੀ ਜੂਹ ਵਿਚ ਚਲੇ ਜਾਂਦੇ ਨੇ ਜਿੱਥੇ ਉਹਨਾਂ ਦੀ ਜੂਹ ਹੈ ਜਿੱਥੇ ਉਹਨਾਂ ਦੀ ਹੱਦ ਸ਼ੁਰੂ ਹੁੰਦੀ ਹੈ, ਜੇ ਸਾਡੀਆਂ ਗਊਆਂ ਚਰਦੀਆਂ ਚਰਦੀਆਂ ਉਹਨਾਂ ਦੇ ਖੇਤਾਂ ਵਾਲੇ ਪਾਸੇ ਚਲੀਆਂ ਜਾਂਦੀਆਂ ਨੇ।
ਮਾਰ ਹਟਾਏ ਤਰ੍ਹਾਂ ਬੋਬੇਰ,
ਮਹਾਰਾਜ ਜੀ ਉਹ ਡਾਂਗਾਂ ਮਾਰ ਮਾਰ ਕੇ ਗਊਆਂ ਦੇ ਮੂੰਹ ਤੋੜ ਦਿੰਦੇ ਨੇ, ਲੱਤਾਂ ਤੋੜ ਕੇ ਰੱਖ ਦਿੰਦੇ ਗਊਆਂ ਨੂੰ, ਮਹਾਰਾਜ ਬਹੁਤ ਜ਼ਿਆਦਾ ਮਾਰਦੇ ਨੇ ਨਿਰਦਈ ਹੋ ਕੇ।
ਸੁਣ ਗੁਰ ਬੋਲੇ ਸਹਿਜ ਸੁਭਾਏ, ਸਗਰੇ ਬੂ ਜੂ ਹੋਏ ਜਾਏ।
ਇਹ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਸੁਤੇ ਸਿੱਧ ਹੀ ਬੋਲੇ, ਸੁਭਾਵਕ ਹੀ ਬੋਲੇ, ਕਹਿੰਦੇ ਜਿੰਨੇ ਬੂਹ ਨੇ ਸਾਰੇ ਜੂਹ ਹੋ ਜਾਣਗੇ। ਜੂਹ ਦਾ ਮਤਲਬ ਹੈ ਵੀ ਸਾਰੇ ਉੱਜੜ ਜਾਣਗੇ, ਕੋਈ ਨੀ ਉੱਥੇ ਰਹਿਣ ਲੱਗਾ। ਜਿੰਨੇ ਬੂਹ ਪਿੰਡ ਦੀਆਂ ਜ਼ਮੀਨਾਂ ਨੇ ਉਹ ਸਾਰਾ ਚਰਵਾਹ, ਜੂਹ ਦਾ ਮਤਲਬ ਹੈ ਚਰਵਾਹਾ ਬਣ ਜਾਣਗੇ, ਪਸ਼ੂਆਂ ਦੇ ਚਰਨ ਜੋਗੇ ਹੋ ਜਾਣਗੀਆਂ ਉਹ ਖੇਤ, ਉੱਥੇ ਫਸਲਾਂ ਨੀ ਰਹਿਣ ਲੱਗੀਆਂ ਉਹਨਾਂ ਦੀਆਂ, ਉਹ ਚਾਰਗਾਹ ਬਣ ਜਾਏਗੀ ਪਸ਼ੂਆਂ ਦੇ ਚਰਨ ਵਾਸਤੇ। ਇਦਾਂ ਗੁਰੂ ਅਰਜਨ ਸਾਹਿਬ ਨੇ ਸੁਭਾਵਕ ਹੀ ਬਚਨ ਕੀਤਾ।
ਸੁਖ ਕੇ ਸਹਿਤ ਥੀਨ ਸਭ ਚਾਰੋ, ਇਹ ਚੋਲਾ ਓਲਾ ਗੁਰ ਭਾਰੋ।
ਸਤਿਗੁਰ ਆਖਿਆ ਜਾਓ ਤੁਸੀਂ ਸੁਖ ਦੇ ਨਾਲ ਜਾ ਕੇ ਆਪਣੀਆਂ ਗਊਆਂ ਨੂੰ ਚਾਰੋ, ਇਹ ਚੋਲਾ ਗੁਰੂ ਕਾ ਓਲਾ ਹੈ। ਇਹ ਜਿਹੜਾ ਚੋਲਾ ਹੈ ਨਗਰ, ਇੱਥੇ ਗੁਰੂ ਦਾ ਓਲਾ ਹੈ। ਓਲਾ ਦਾ ਮਤਲਬ ਹੁੰਦਾ ਆਸਰਾ। ਇਸ ਨਗਰ ਨੂੰ ਗੁਰੂ ਦਾ ਆਸਰਾ, ਅੱਜ ਤੋਂ ਬਾਅਦ ਇਹ ਨਗਰ ਗੁਰੂ ਦਾ ਨਗਰ ਹੈ, ਇਹ ਗੁਰੂ ਨਾਨਕ ਦਾ ਨਗਰ ਹੈ। ਇਸ ਕਰਕੇ ਜਾਓ ਤੇ ਸੁਖ ਦੇ ਨਾਲ ਜਾ ਕੇ ਆਪਣੇ ਨਗਰ ਦੇ ਵਿਚ ਇਹਨਾਂ ਗਊਆਂ ਨੂੰ ਚਰਵਾਓ।
ਹਿਮ ਗੁਰ ਕਯੋ ਥੋ ਪੁਰ ਮਹਾ,
ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਚਨ ਕੀਤਾ।
ਉਜੜ ਗਏ ਚਾਰੇ ਗੋਤਾ
ਖਾਲਸਾ ਜੀ ਸਤਿਗੁਰਾਂ ਦਾ ਬਚਨ ਕਰਨ ਦੀ ਦੇਰੀ ਸੀ, ਉਹ ਜਿੰਨੇ ਬੂਹ ਸਾਰੇ ਉੱਜੜ ਗਏ। ਬੂਹ ਗੋਤਰ ਹੁੰਦਾ ਇੱਕ, ਉਹ ਗੋਤ ਦੇ ਜਿੰਨੇ ਲੋਕ ਸੀ ਸਾਰੇ ਉੱਜੜ ਗਏ ਔਰ ਉਹ ਜਗ੍ਹਾ ਛੱਡ ਕੇ ਉੱਥੋਂ ਚਲੇ ਗਏ, ਔਰ ਜਿੰਨੀ ਉਹਨਾਂ ਦੀ ਫਸਲ ਸੀ ਖੇਤ ਸੀ ਉਹ ਪਸ਼ੂਆਂ ਦੀ ਚਾਰਗਾਹ ਬਣ ਗਈ। ਸਤਿਗੁਰਾਂ ਕਹਿੰਦਾ ਜੂਹ ਹੋ ਜਾਣਗੇ, ਜੂਹ ਦਾ ਮਤਲਬ ਚਾਰਗਾਹ, ਉਹ ਸਾਰੀ ਉਹਨਾਂ ਦੀ ਜਗ੍ਹਾ ਜਿਹੜੀ ਸੀ ਉਹ ਚਾਰਗਾਹ ਬਣ ਗਈ ਪਸ਼ੂਆਂ ਦੇ ਚਰਨ ਵਾਸਤੇ।
ਇਸ ਪ੍ਰਕਾਰ ਫਿਰ ਕੇਤਕ ਕਾਲਾ
ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਸਮਾਂ ਇੱਥੇ ਰਹੇ,
ਭਇਓ ਤਿਆਰ ਤਬ ਅਸਨ ਰਸਾਲਾ।
ਇੱਦਾਂ ਜਦੋਂ ਬਚਨ ਕੀਤਾ ਸਤਿਗੁਰਾਂ ਨੇ, ਇਨੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ।
ਮਨ ਭਾਵ ਤੇ ਅੱਜ ਕਹਿ ਸੁਖ ਪਾਏ,
ਮਨ ਭਾਉਂਦਾ ਭੋਜਨ ਮਹਾਰਾਜ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਛਕਿਆ ਹੈ।
ਜਿਸ ਬਿਸਰਾਮ ਕਰੇ ਸਿਥਾਏ,
ਰਾਤ ਦਾ ਸਮਾਂ ਸੀ, ਸਤਿਗੁਰਾਂ ਨੇ ਚੋਲਾ ਸਾਹਿਬ ਜਿਹੜਾ ਨਗਰ ਹੈ ਜਿੱਥੇ ਅੱਜ ਕੱਲ ਸਥਾਨ ਹੈ ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਸੁੱਖ ਨਾਲ ਬਤੀਤ ਕੀਤੀ ਹੈ।
ਕਿਤਕ ਦਿਨ ਬਸ ਗੁਰੂ ਗੁਜ਼ਾਰੇ,
ਕੁਝ ਦਿਨ ਮਹਾਰਾਜ ਜੀ ਚੋਲੇ ਪਿੰਡ ਚ ਰਹੇ ਔਰ ਚੋਲੇ ਨਗਰ ਵਿਚ ਰਹਿ ਕੇ ਸਤਿਗੁਰਾਂ ਨੇ ਕੁਝ ਦਿਨ ਬਤੀਤ ਕੀਤੇ।
ਜੋ ਪਈ ਦੇਨ ਟਕੇ ਦਿੱਲੀ ਕੋ ਤਿਆਰੇ,
ਖਾਲਸਾ ਜੀ ਹੁਣ ਉਧਰ ਸੁਣੋ ਵੀ ਜਦੋਂ ਟਕੇ ਤਾਰਨ ਗਏ ਉੱਥੇ ਕੀ ਵਰਤਿਆ। ਪਿੰਡ ਵਾਲੇ ਜਿਹੜੇ ਲੋਕ ਸਨ, ਨਗਰ ਚੋਲੇ ਦੇ ਨਿਵਾਸੀ ਪੰਚਾਇਤ ਸੀ, ਉਹ ਜਦੋਂ ਟਕੇ ਤਾਰਨ ਵਾਸਤੇ ਦਿੱਲੀ ਗਏ,
ਸਤਿਗੁਰ ਤੇ ਆਇਸ ਤਬ ਜਾਚੇ,
ਸਤਿਗੁਰਾਂ ਕੋਲੋਂ ਆਗਿਆ ਮੰਗੀ, ਮਹਾਰਾਜ ਜੀ ਆਗਿਆ ਦਿਓ ਅਸੀਂ ਮਾਮਲਾ ਤਾਰਨ ਚੱਲੇ ਆ, ਆਪ ਜੀ ਕਿਰਪਾ ਕਰਕੇ ਸਾਨੂੰ ਆਗਿਆ ਦਿਓ।
ਜਿਦ ਕਰਬੇ ਕੋ ਗਿਰਾ ਉਮਾਚੀ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਜਾਓ, ਜਾ ਕੇ ਤੁਸੀਂ ਆਪਣਾ ਕੰਮ ਕਰਾਓ।
ਚੋਲਾ ਨਾਮ ਨਿਸ਼ੰਕ ਬਖਾਨੋ,
ਔਰ ਇਹ ਵੀ ਬਚਨ ਕੀਤਾ ਕਹਿੰਦੇ ਭਾਈ ਚੋਲਾ ਹੀ ਕਿਹਾ ਜੇ ਉੱਥੇ ਕਿਤੇ ਬਦਲ ਨਾ ਜਾਇਆ ਜੇ, ਉਥੇ ਨਿਸ਼ੰਕ ਹੋ ਕੇ ਚੋਲਾ ਨਗਰ ਹੀ ਆਪਣੇ ਨਾਂ ਨਗਰ ਦਾ ਨਾਂ ਕਹਿਣਾ ਹੈ।
ਦੁੱਖ ਤੋਂ ਆਵੋ ਅਬੈ ਪਿਆਨੋ,
ਜਾਓ ਔਰ ਸੁਖ ਦੇ ਨਾਲ ਉਥੋਂ ਵਾਪਸ ਆਓ ਟਕੇ ਤਾਰ ਕੇ।
ਕਰ ਬੰਧਨ ਕੋ ਮਾਰਗ ਗਏ,
ਸਤਿਗੁਰਾਂ ਨੂੰ ਮੱਥਾ ਟੇਕ ਕੇ ਜਿੰਨੇ ਪੰਚ ਸੀ ਨਗਰ ਦੇ ਇਹ ਟਕੇ ਤਾਰਨ ਵਾਸਤੇ ਚੱਲ ਪਏ।
ਦਿੱਲੀ ਵਿਖੇ ਪ੍ਰਵੇਸ਼ਿਤ ਪਏ,
ਚੱਲ ਕੇ ਦਿੱਲੀ ਪਹੁੰਚੇ ਹਨ।
ਮਿਲੇ ਦੀਵਾਨ ਸੰਗ ਤੈ ਜਾਏ,
ਉੱਥੇ ਜਾ ਕੇ ਦੀਵਾਨ ਨੂੰ ਮਿਲੇ ਜਿਹੜਾ ਟਕੇ ਇਹਨਾਂ ਦੇ ਪਿੰਡ ਦੇ ਇਲਾਕੇ ਦੇ ਟਕੇ ਲੈਂਦਾ ਸੀ ਨਾ, ਜਮ੍ਹਾਂ ਕਰਦਾ ਸੀ, ਉਹਦੇ ਕੋਲੇ ਉਹਨੂੰ ਦੀਵਾਨ ਨੂੰ ਜਾ ਕੇ ਮਿਲੇ।
ਕਯੋ ਟਕੇ ਚੋਲੇ ਕੇ ਲਿਆਏ,
ਇਹਨਾਂ ਪੰਚਾਂ ਨੇ ਜਾ ਕੇ ਉਹਨੂੰ ਆਖਿਆ, ਕਹਿਣ ਲੱਗੇ ਜੀ ਦੀਵਾਨ ਜੀ ਲਓ ਅਸੀਂ ਚੋਲੇ ਪਿੰਡ ਦੇ ਟਕੇ ਲੈ ਕੇ ਆਏ ਹਾਂ।
ਸੁਨਤ ਦੀਵਾਨ ਦਫ਼ਤਰੀ ਪਨਿਓ, ਚੋਲਾ ਗ੍ਰਾਮ ਨਾਬ ਲੋ ਸੁਨਿਓ।
ਸੁਣ ਕੇ ਉਹ ਜਿਹੜਾ ਦੀਵਾਨ ਸੀ, ਉਸ ਇਲਾਕੇ ਦਾ ਦੀਵਾਨ ਸੀ, ਉਹ ਅੱਗੋਂ ਸੁਣ ਕੇ ਬੋਲਿਆ, ਕਹਿੰਦਾ ਵੀ ਮੈਂ ਅੱਜ ਤਾਈ ਚੋਲਾ ਨਾਂ ਸੁਣਿਆ ਤਾਂ ਹੈ ਨੀ ਕਦੇ, ਉਸ ਇਲਾਕੇ ਚ ਵੀ ਚੋਲੇ ਨਾਂ ਦਾ ਵੀ ਪਿੰਡ ਹੈ, ਵੀ ਅੱਜ ਤੋਂ ਪਹਿਲਾਂ ਮੈਂ ਕਦੇ ਚੋਲੇ ਨਾਂ ਦਾ ਪਿੰਡ ਨੀ ਸੁਣਿਆ।
ਵਸਿਓ ਨਯੋ ਕੋ ਦੇਉ ਸੁਣਾਏ,
ਕਿਤੇ ਪਿੰਡ ਨਵਾਂ ਵਸਿਆ ਉੱਥੇ, ਜੇ ਨਵਾਂ ਵਸਿਆ ਤਾਂ ਵੀ ਮੈਨੂੰ ਦੱਸੋ।
ਦੋ ਨਾਵਾਂ ਅਵਲੇ ਚੜਾਏ,
ਜੇ ਨਵਾਂ ਵਸਿਆ ਤੇ ਦੱਸ ਦਿਓ, ਅਸੀਂ ਉਹਦਾ ਨਾਵਾਂ ਹੁਣੇ ਚੜਾ ਲੈਨੇ ਆ ਕਾਗਜ਼ਾਂ ਦੇ ਉੱਤੇ, ਦਫ਼ਤਰ ਦੀਆਂ ਬਹੀਆਂ ਦੇ ਉੱਤੇ, ਅਸੀਂ ਉਹ ਪਿੰਡ ਦਾ ਨਾਂ ਹੁਣੇ ਚੜਾ ਲੈਂਦੇ ਹਾਂ ਜੇ ਨਵਾਂ
ਵਸਿਆ।
ਨਾਲੇ ਉਹ ਬੋਲਿਆ ਜਿਹੜਾ ਦੀਵਾਨ ਸੀ, ਉਹ ਜਾਣਦਾ ਸੀ ਪੰਚ ਨੂੰ, ਕਹਿੰਦਾ ਵੀ ਤੂੰ ਤਾਂ ਭੈਣੀ ਪਿੰਡ ਦਾ ਰਹਿਣ ਵਾਲਾ, ਅੱਗੇ ਵੀ ਆਉਂਦਾ ਹੁੰਦਾ ਟਕਸ ਟਕੇ ਤਾਰਨ ਵਾਸਤੇ, ਤੂੰ ਤਾਂ ਭੈਣੀ ਪਿੰਡ ਦਾ ਪੰਚ ਹੈ।
ਹੁਣ ਸਭੀਆਂ ਮੈਂ ਰਾਹਕ ਕਹਿ,
ਇਹ ਸੁਣ ਕੇ ਅੱਗੋਂ ਜ਼ਿਮੀਦਾਰ ਬੋਲੇ ਕਹਿਣ ਲੱਗੇ,
ਕਿਉਂ ਤੁਮ ਨਾਮ ਤੋਂ ਅਪਰ ਉਚਾਰੋ, ਦਫ਼ਤਰ ਆਪਣੋ ਲਿਖਿਓ ਵਿਚਾਰੋ।
ਕਹਿਣ ਲੱਗੇ ਮਹਾਰਾਜ ਜੀ ਤੁਸੀਂ ਭੈਣੀ ਪਿੰਡ ਕਿਉਂ ਕਹਿੰਦੇ ਹੋ, ਤੁਸੀਂ ਹੋਰ ਨਾਂ ਉਚਾਰ ਰਹੇ ਹੋ, ਤੁਸੀਂ ਆਪਣੇ ਕਾਗਜ਼ਾਂ ਚ ਕਿਉਂ ਨੀ ਵੇਖਦੇ ਵੀ ਤੁਹਾਡੇ ਕਾਗਜ਼ਾਂ ਚ ਸਾਡੇ ਪਿੰਡ ਦਾ ਕੀ ਨਾਂ ਲਿਖਿਆ ਹੋਇਆ, ਉਹ ਤੁਸੀਂ ਕਿਉਂ ਨੀ ਵੇਖਦੇ ਫਰੋੜ ਕੇ।
ਸੁਣ ਦੀਵਾਨ ਮਨ ਸੰਸਾ ਭਇਓ, ਦਫ਼ਤਰ ਖੋਲ ਤੋ ਦੇਖਤ ਪਇਓ।
ਸੁਣ ਕੇ ਦੀਵਾਨ ਨੂੰ ਬੜਾ ਸੰਸਾ ਹੋਇਆ ਮਨ ਚ, ਕਹਿੰਦਾ ਵੀ ਅੱਗੇ ਤਾਂ ਭੈਣੀ ਪਿੰਡੋਂ ਹੀ ਆਉਂਦੇ ਸੀ ਟਕੇ ਤਾਰਨ ਵਾਸਤੇ, ਹੁਣ ਕਹਿੰਦੇ ਨੇ ਅਸੀਂ ਚੋਲੇ ਤੋਂ ਆਏ ਆ, ਤੇ ਜੇ ਮੈਂ ਪੁੱਛਿਆ ਵੀ ਚੋਲਾ ਨਵਾਂ ਪਿੰਡ ਆ, ਕਹਿੰਦੇ ਨਹੀਂ ਪੁਰਾਣਾ ਸਾਡਾ ਪਿੰਡ ਹੀ ਚੋਲਾ, ਕਾਗਜ਼ਾਂ ਵਿਚ ਲਿਖਿਆ ਹੋਇਆ। ਉਹਨੇ ਮਨ ਚ ਸੰਸਾ ਰੱਖ ਕੇ ਨਾ ਕਾਗਜ਼ ਫਰੋਲ ਕੇ ਵੇਖੇ, ਵਹੀਆਂ ਖੋਲ ਕੇ ਵੇਖੀਆਂ,
ਚੋਲਾ ਲਿਖੇ ਉਸ ਬੀਚ ਨਿਹਾਰਾ, ਦੇਖਤ ਮਨ ਮੈਂ ਅਚਰਜ ਤਾਰਾ।
ਸਤਨਾਮ ਸ੍ਰੀ
ਵਾਹਿਗੁਰੂ।
ਖਾਲਸਾ ਜੀ ਜਦੋਂ ਕਾਗਜ਼ ਖੋਲ ਕੇ ਵੇਖੇ ਨਾ, تے کی ویکھدا جتھے پہنی لکھیا ہوندا سی اس جگہ تے چولہا لکھیا ہویا چولہا لکھیا ہویا ساریاں تھاواں دے اوتے چولہا لکھیا ہویا
جہانگیر ٹک گئے او دیوان
او دیوان نو سنسا پے گیا کہندا لکھیا کیویں گیا چولہا پہلا تا پہنی نا سی انہیں آخیا بھی ادا گل اتنے نہیں نبیڑنی چاہیے وہ بادشاہ کول چلا گیا جہانگیر بڑا حیران ہو کے بادشاہ جہانگیر نو ملیا
راک پہنی کو نت آوے اب چولا تے نام سناوے
کہن لگا بادشاہ سلامت اگے پہنی پنڈ دے زمیندار آندے سی ٹکا تارن واسطے ٹکے تارن واسطے روز آندے سی ہوں اوہی زمیندار آئے نے تے کہندے نے اسی چولے پنڈ تو آئے ہاں
کہیں کہ دفتر لکھیو نکارو
سگوں انہاں نے آ کے بھی آکھیا بھی تسی ویکھ لو اپنے دفتر وچ کاغذ پھروڑ کے انہاں کاغذاں وچ بھی چولا لکھیا ہویا ہے
کب ہوں کان نہ سنیو بیچارو
بادشاہ سلامت اج تو پہلا میں نہ کدے سنیا نہ ہی اس نا نو پہلا بیچاریا ہے
شاہ قائم سنیو نشرون کھوجو لکھیو ہوئے جے کون
بادشاہ کو بولیا کہنا بھی نہ تا میں بھی نہیں سنیا ادا دا نہ ہی عجیب و غریب سی چولا بھی میں بھی نہیں اج تو پہلا کدے نہ سنیا بھی کھوج کر سارے کاغذاں نو چنگی طرح پھروڑ کے ویکھ
دفتر کئی ہزار نیاریو سب میں چولا لکھیو بیچاریو
بادشاہ دے کہن تے دیوان نے پرانیاں تو پرانیاں وئیاں جڑے پرانے کھاتے سی جڑے بنائے ہوئے او سارے کھاتے ویکھے جدوں ساریاں وئیاں کھاتیاں نو چنگی طرح ویکھیا جتھے ویکھدا اوتھے ہی اس پنڈ دا نا چولا لکھیا ہویا ہر جگہ تے پنڈ دا نا چولا ہی لکھیا ہویا
نکٹ نکٹ گرامن کے ماہے ایک چولا
تیڑے تیڑے دے پنڈا نو بھی ویکھدا واقعی او پنڈ نے اوتھے جتھے پہلا پہنی پنڈ ہوندا سی اوتھے پہنی دی تھاں تے چولا لکھیا ہویا ویکھدا
جہانگیر سن من وسمایو
بادشاہ جہانگیر سن کے بڑا حیران ہویا بھی پہلا اوتھے پہنی پنڈ ہوندا سی ہن چولا کیویں بن گیا کاغذاں وچ چولا کیویں لکھیا گیا چلو جے اوتھے بنا نا بدلیا ایتھے کاغذاں تے کیویں اپنے آپ بدل گیا ایک وئی چ بدلے دوواں چ بدلے تے جنیاں پرانیاں وئی کھاتے نے ساریاں وچ ہی بدلیا ہویا او بڑا حیران ہویا بادشاہ
راہک اپنے پاس بلایو
جننے زمیندار آئے سی نا پنڈ چولے تو انہاں ساریاں نو بادشاہ جہانگیر نے اپنے کول بلایا
کہو تو سچ کا اے بھیو
بلا کے پنچ نو کہن لگا بادشاہ کہندا بھئی سچ سچ دسی وی اصلی گل کی ہے کیونکہ نہ تہاڈے پنڈ دا پہلا چولا کوئی نہیں سی پہلا تا پہنی نار سی مینوں بھی پتا ہے تسی ہن صحیح طریقے نال سچو سچ دسو بھی اصلی گل کی ہے
پینچ پرسنگ سکل کہہ دیو
پنچ نے پھر گرو ارجن صاحب دا جنہ پرسنگ جویں مہاراج نے چولا نہ رکھیا پنڈ دا او سارا پرسنگ پھر پنچ نے بادشاہ جہانگیر نو سنایا
کریو گرو ارجن اے نام
کہن لگا بادشاہ سلامت اے جڑا نام ہے ساڈے نگر دا اے گرو ارجن صاحب پنجویں پاتشاہ نے رکھیا اے پنجویں پاتشاہ گردیو نے ساڈے نام دا نگر بدلیا ہے
اترے آن ہمارے تام
ست گرو جی اس ویلے ساڈے گھر اترے ہوئے نے ست گرو نے ساڈے نگر وچ اس ویلے اتارا کیتا ہویا ہے
سنت شاہ تب سیس نوایو معافی پتا لکھا دیوایو
سن کے بادشاہ جہانگیر نے سیس نوایا کہندا گرو نانک دا کار عظمتاں دا کار سر چکایا بادشاہ نے کہندا اے پنڈ دا ٹیکس معاف کر دیو اج تو بعد انہاں نوں لگان تارن دی لوڑ کوئی نہیں پنڈ دے ناں دا معافی دا پٹا لکھا دتا بادشاہ نے حکم کر کے کہندا اے پنڈ مڑ کے اج تو بعد ٹکے تارے گا نہیں یہ سارا پنڈ اج تو بعد معافی دا ہے
شری ارجن کی کین پرسنسا
بادشاہ نے گرو ارجن صاحب دی پرسنسا کیتی مہاراج جی دی وڈیائی کیتی
جہاں سو کرے نہ اس میں سنسا
کہندا جو گرو صاحب کرنا چاہندے نے او کر سکدے نے ایدے چ کوئی سنسا نہیں ایدے چ کوئی دو رائے نہیں
رہو پنچ ٹھیک گرام مہانا
کہندے او جڑا پنڈ سی نا پھر او پنچ جڑا او پنڈ سارا چولا پنچ کول رہا معافی دے دتی نا ਪਟਾ ਲਿਖ ਕੇ ਦੇ ਦਿੱਤਾ ਮਾਫ਼ੀ ਦਾ, ਉਹ ਮੁੜ ਕੇ ਉਸ ਪੰਚ ਦੇ ਕੋਲ ਕਾਫੀ ਸਮਾਂ ਪਿੰਡ ਰਿਹਾ।
ਜੀਨੇ ਉਹ ਪਾਪੀ ਸ਼ਾਹਜਹਾਨ,
ਬਾਅਦ ਵਿਚ ਜਦੋਂ ਜਹਾਂਗੀਰ ਤੋਂ ਸ਼ਾਹਜਹਾਨ ਬਾਦਸ਼ਾਹ ਆ, ਉਹ ਪਾਪੀ ਨੂੰ ਫਿਰ ਉਹ ਪਿੰਡ ਖੋ ਲਿਆ, ਉਹਨੇ ਫਿਰ ਦੁਬਾਰਾ ਟੈਕਸ ਲਾਗੂ ਕਰ ਦਿੱਤਾ।
ਕਿਤਕ ਦਿਵਸ ਬਾਸਾ ਗੁਰ ਕੀਏ ਗੌਰ ਸੁਦਾਤਰ ਕੋ ਚਲ ਗਏ।
ਭਾਈ ਗੁਰਦਾਸ ਜੀ ਕਥਾ ਸੁਣਾ ਰਹੇ ਨੇ ਸਾਰੀ, ਕਹਿੰਦੇ ਹੇ ਗਰੀਬ ਨਵਾਜ, ਹੇ ਭਾਈ ਭਾਨਾ ਜੀ, ਇੱਥੇ ਗੁਰੂ ਅਰਜਨ ਸਾਹਿਬ ਚੋਲੇ ਨਗਰ ਚ ਕੁਝ ਦਿਨ ਰਹੇ, ਇੱਥੇ ਸਤਿਗੁਰਾਂ ਨੇ ਕੁਝ ਦਿਨ ਨਿਵਾਸ ਰੱਖਿਆ, ਔਰ ਇੱਥੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ।
ਸੁਣ ਭਾਨਾ ਇਹ ਗਾਥਾ ਸਾਰੇ, ਸ੍ਰੀ ਅਰਜਨ ਕੀ ਅਬੈ ਉਚਾਰੇ।
ਭਾਈ ਭਾਨਾ ਜੀ, ਇਹ ਸਾਰਾ ਪ੍ਰਸੰਗ ਜਿਹੜਾ ਇਹ ਤੁਹਾਨੂੰ ਅਸੀਂ ਸੁਣਾਇਆ ਇਸ ਜਗ੍ਹਾ ਦਾ, ਇਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਵਿੱਤਰ ਇਤਿਹਾਸਕ ਸਥਾਨ ਹੈ, ਇੱਥੇ ਪੰਜਵੇਂ ਪਾਤਸ਼ਾਹ ਜੀ ਨੇ ਆਹ ਕੌਤਕ ਵਰਤਾਇਆ ਹੈ।
ਸੁਣ ਸਭਿਆਨ ਤਬ ਸੀਤ ਨਿਵਾਯੋ, ਧੰਨ ਧੰਨ ਸਤਿਗੁਰ ਕੋ ਗਾਇਓ।
ਇਹ ਸੁਣ ਕੇ ਭਾਈ ਗੁਰਦਾਸ ਜੀ ਦੇ ਬਚਨ ਸਾਰਿਆਂ ਨੇ ਸੀਸ ਪਕਾਇਆ ਤੇ ਕਹਿੰਦੇ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ। ਗੁਰੂ ਅਰਜਨ ਸਾਹਿਬ ਧੰਨ ਹਨ, ਗੁਰੂ ਅਰਜਨ ਸਾਹਿਬ ਧੰਨ ਹਨ। ਏਦਾਂ ਸਭ ਨੇ ਧੰਨ ਧੰਨ ਕਹਿ ਕੇ ਸਤਿਗੁਰਾਂ ਦੀ ਸਲਾਹਕਾਰ ਕੀਤੀ।
ਸ੍ਰੀ ਹਰਗੋਬਿੰਦ ਸੋ ਥਲ ਬੰਦ,
ਗੁਰੂ ਹਰਗੋਬਿੰਦ ਸਾਹਿਬ ਨੇ ਉਸ ਜਗ੍ਹਾ ਤੇ ਮੱਥਾ ਟੇਕਿਆ, ਗੁਰੂ ਅਰਜਨ ਸਾਹਿਬ ਦੀ ਬਰਕਤ ਵਾਲਾ ਸਥਾਨ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨਮਸਕਾਰ ਕੀਤੀ।
ਆਏ ਸੇਵਰ ਮੈਂ ਜੁਗਤ ਨਰ ਬ੍ਰਿੰਦ,
ਸਤਿਗੁਰੂ ਜੀ ਵਾਪਸ ਆਪਣੇ ਡੇਰੇ ਤੇ ਆ ਗਏ।
ਤਿਸੀ ਪੰਚ ਕੋ ਸੁਤ ਚਲ ਆਇਓ, ਖਟ ਰਸ ਭੋਜਨ ਕੋ ਕਰ ਲਿਆਇਓ।
ਖਾਲਸਾ ਜੀ, ਉਹੀ ਪੰਚ ਜਿਹਨੇ ਗੁਰੂ ਅਰਜਨ ਸਾਹਿਬ ਦੀ ਸੇਵਾ ਕੀਤੀ ਸੀ, ਉਹ ਆਪ ਤਾਂ ਗੁਜਰ ਚੁੱਕਾ ਸੀ, ਉਹਦਾ ਅੱਗੇ ਲੜਕਾ ਸੀ, ਉਹ ਆ ਗਿਆ। ਉਹਨੇ ਆ ਕੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕੀਤੀ। ਮਹਾਰਾਜ ਛੇਵੇਂ ਪਾਤਸ਼ਾਹ ਜੀ ਵਾਸਤੇ ਭੋਜਨ ਲਿਆਇਆ, ਖੱਟ ਰਸਾਂ ਸਹਿਤ ਭੋਜਨ ਲਿਆ ਕੇ ਮਹਾਰਾਜ ਜੀ ਨੂੰ ਛਕਾਰੇ।
ਬੈਠ ਗਏ ਪਦ ਬੰਦਨ ਧਾਰੇ,
ਔਰ ਸਤਿਗੁਰਾਂ ਦੇ ਚਰਨਾਂ ਤੇ ਉਹਨੇ ਆ ਕੇ ਵੰਦਨਾ ਕੀਤੀ, ਨਮਸਕਾਰ ਕੀਤੀ।
ਗੁਰੂ ਜੀ ਸਭ ਕੁਛਲੇ ਉਚਾਰੇ,
ਸਤਿਗੁਰਾਂ ਨੇ ਇਹਦਾ ਰਾਜੀ ਖੁਸ਼ੀ ਪੁੱਛਿਆ। ਹਾਂ ਭਾਈ ਦੱਸ ਠੀਕ ਠਾਕ ਹੈ, ਇੱਦਾਂ ਸਤਿਗੁਰਾਂ ਨੇ ਸੁਖ ਸੁਨੇਹਾ ਪੁੱਛਿਆ।
ਅਕਲ ਕੁਟੰਬ ਸਨ ਸਿੱਖ ਸਾਰੇ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰੇ ਪਰਿਵਾਰ ਸਮੇਤ ਸਾਰੇ ਸਿੱਖਾਂ ਸਮੇਤ ਭੋਜਨ ਛਕਿਆ, ਪ੍ਰਸ਼ਾਦਾ ਲਿਆਇਆ ਸੀ ਤਿਆਰ ਕਰਕੇ। ਸਤਿਗੁਰਾਂ ਨੇ ਸਿੱਖਾਂ ਦੇ ਸਮੇਤ ਪਰਿਵਾਰ ਦੇ ਸਮੇਤ ਭੋਜਨ ਛਕਿਆ, ਭੋਜਨ ਅੰਗੀਕਾਰ ਕੀਤਾ ਹੈ। ਰਾਤ ਹੋ ਗਈ ਤੋ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਚੋਲੇ ਪਿੰਡ ਚ ਨਿਵਾਸ ਰੱਖਿਆ।
ਜਾਗੇ ਬੋਰ ਰਹੀ ਜਬ ਜਾਮੂ,
ਜਦੋਂ ਪਹਿਰ ਰਾਤ ਰਹੀ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਗਰੀਬ ਨਵਾਜ ਦਯਾਨੰਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਹਨ।
ਉਸ ਕੀਰਤਨ ਮਨ ਦੇ ਸੁਣੈ,
ਮਹਾਰਾਜ ਜੀ ਬੜੇ ਪਿਆਰ ਨਾਲ ਕੀਰਤਨ ਹੋ ਰਿਹਾ। ਆਸਾ ਜੀ ਦੀ ਵਾਰ ਦਾ ਦਰਬਾਰ ਚ ਕੀਰਤਨ ਸਜਾਇਆ, ਕੀਰਤਨ ਹੋ ਰਿਹਾ ਸਜੇ ਦਰਬਾਰ ਵਿਚ, ਔਰ ਸਤਿਗੁਰੂ ਜੀ ਬਹਿ ਕੇ ਪਿਆਰ ਨਾਲ ਸੁਣ ਰਹੇ ਨੇ।
ਗੁਰਬਾਣੀ ਸਿੱਖ ਸੁਖ ਦਾ ਬਣੈ,
ਸੁਖ ਦੇਣ ਵਾਲੀ ਗੁਰਬਾਣੀ ਗੁਰੂ ਕੇ ਸਿੱਖ ਪੜ ਰਹੇ ਨੇ।
ਸ੍ਰੀ ਹਰਗੋਬਿੰਦ ਬਾਸਰ ਤੀਨ,
ਤਿੰਨ ਦਿਨ ਗੁਰੂ ਹਰਗੋਬਿੰਦ ਸਾਹਿਬ ਚੋਲੇ ਪਿੰਡ ਚ ਰਹੇ, ਤਿੰਨ ਦਿਨ ਸਤਿਗੁਰਾਂ ਨੇ ਇਸੇ ਜਗ੍ਹਾ ਤੇ ਨਿਵਾਸ ਰੱਖਿਆ।
ਕਰਿਓ ਬਾਸ ਸੁਖ ਸੰਗ ਪ੍ਰਵੀਨ,
ਸੁਖ ਦੇ ਨਾਲ ਮਹਾਰਾਜ ਜੀ ਤਿੰਨ ਦਿਨ ਇੱਥੇ ਨਿਵਾਸ ਰੱਖੀ ਰੱਖਿਆ।
ਹੁਣ ਫਿਰ ਕੋ ਛਲ ਬੰਧਨ ਕਰਕੇ,
ਤਿੰਨਾਂ ਦਿਨਾਂ ਬਾਅਦ ਫਿਰ ਚਾਲੇ ਪਾਉਣੇ ਸੀ। ਇੱਥੋਂ ਮਹਾਰਾਜ ਜੀ ਨੇ ਪਿਤਾ ਜੀ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸਥਾਨ ਚੋਲਾ ਸਾਹਿਬ ਦੇ ਦਰਸ਼ਨ ਕੀਤੇ।
ਮਾਰਗ ਚਲ ਤੁਰੰਗ ਪਰ ਚੜਕੇ,
ਵੰਦਨਾ ਕਰਕੇ ਅਰਦਾਸ ਕਰਕੇ ਸ੍ਰੀ ਚੋਲਾ ਸਾਹਿਬ ਤੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਗੁਰਜਨ ਆਏ ਕਰੀ ਪ੍ਰਣਾਮ,
ਨਗਰ ਨਿਵਾਸੀ ਆ ਗਏ, ਆ ਕੇ ਸਭ ਮਾਈ ਭਾਰੀ ਨੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ।
ਧੀਰ ਦਈ ਗੁਰ ਗਮਨੇ ਧਾਮ,
ਪਿੰਡ ਵਾਲੇ ਚਾਹੁੰਦੇ ਸੀ ਸਤਿਗੁਰੂ ਜੀ ਹੋਰ ਰਹਿਣ ਇੱਥੇ, ਪਰ ਮਹਾਰਾਜ ਜੀ ਨੇ ਸਭ ਨੂੰ ਧੀਰਜ ਦਿੱਤਾ, ਹੌਸਲਾ ਦਿੱਤਾ ਤੇ ਧੀਰਜ ਦੇ ਕੇ ਚੱਲ ਪਏ।
ਪੰਚ ਤ੍ਰਿਆ ਨੇ ਪੂਜਾ ਕੀਨ, ਗੁਰ ਮਹਿਲਾ ਤੇਵਰ ਦੀਨ।
ਖਾਲਸਾ ਜੀ, ਉਹ ਪੰਚ ਦੀ ਘਰ ਵਾਲੀ ਜੂੰਦੀ ਸੀ ਜਿਹਨੇ ਮਾਤਾ ਗੰਗਾ ਦੀ ਸੇਵਾ ਵੀ ਕੀਤੀ ਸੀ, ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਨੂੰ ਚੂਰੀ ਕੁੱਟ ਕੇ ਖਵਾਈ ਸੀ, ਉਹ ਮਾਈ ਜਿਉਂਦੀ ਸੀ ਹਾਲੇ। ਉਹਨੇ ਮਹਾਰਾਜ ਜੀ ਦੇ ਤਿੰਨੇ ਮਹਿਲ ਵੀ ਨਾਲ ਆਏ ਸੀ, ਮਾਤਾ ਦਮੋਦਰੀ ਜੀ, ਮਾਤਾ ਮਰਵਾਈ, ਮਾਤਾ ਨਾਨਕੀ ਜੀ, ਉਹਨੇ ਤਿੰਨਾਂ ਦੀ ਬੜੀ ਸੇਵਾ ਕੀਤੀ। ਬੜੇ ਸੋਹਣੇ ਇੱਕ ਇੱਕ ਸੋਹਣਾ ਤੇਵਰ, ਜਿਹੜਾ ਪਾਉਣ ਵਾਲਾ ਸਰੀਰ ਤੇ ਜ਼ੇਵਰ ਹੁੰਦਾ ਸੋਨੇ ਦਾ, ਉਸ ਪੰਚ ਦੀ ਘਰ ਵਾਲੀ ਨੇ ਤਿੰਨਾਂ ਮਹਿਲਾਂ ਨੂੰ ਦਿੱਤਾ।
ਸੂਰਜ ਮਲ ਕੀ ਬਦੋ ਨਿਆਰੀ,
ਬਾਬੇ ਸੂਰਜ ਮਲ ਦੀ ਘਰ ਵਾਲੀ ਸੀ ਬਿਸ਼ਨ ਕੋਇਰ, ਉਹਨੂੰ ਵੀ ਉਸ ਵਕਤ ਉਹਨੇ ਵੇਖ ਕੇ
ਇੱਕ ਤੇਵਰ ਤੇ ਦੇਉ ਸੁਦਾਰੇ,
ਬੜਾ ਸੋਹਣਾ ਤੇਵਰ ਜੇਵਰ ਉਹਨੂੰ ਵੀ ਦਿੱਤਾ ਹੈ ਇਸ ਮਾਈ ਨੇ।
ਅਪਰਤਿਆਪੁਰ ਕੀ ਸਭ ਆਏ,
ਨਗਰ ਦੀਆਂ ਹੋਰ ਬਹੁਤ ਸਾਰੀਆਂ ਇਸਤਰੀਆਂ ਚੋਲੇ ਪਿੰਡ ਦੀਆਂ ਆਈਆਂ,
ਸ਼ਕਤ ਪੇਟਨੇ ਅਰਪਾਏ,
ਉਹਨਾਂ ਨੇ ਵੀ ਜਥਾ ਸ਼ਕਤ ਸਤਿਗੁਰਾਂ ਦੇ ਮਹਿਲਾਂ ਨੂੰ ਭੇਟਾਵਾਂ ਭੇਟ ਕੀਤੀਆਂ ਹਨ।
ਤੇ ਅਸੀਂ ਸਭ ਕੋ ਛੱਡ ਚਾਲੇ,
ਇਹਨਾਂ ਸਤਿਗੁਰਾਂ ਦੇ ਮਹਿਲ ਸਾਰਿਆਂ ਨੂੰ ਅਸੀਸਾਂ ਦੇ ਕੇ ਚੱਲ ਪਏ,
ਗ੍ਰਾਮ ਕੀ ਸਿਫਤ ਮਿਸਾਲੇ,
ਸਾਰੇ ਪਿੰਡ ਦੀ ਸਿਫਤ ਕਰਦੇ ਜਾਂਦੇ, ਪਿੰਡ ਵੀ ਸਿਫਤ ਯੋਗ ਸੀ, ਸਾਰੇ ਪਿੰਡ ਦੀ ਸਿਫਤ ਕਰਦਿਆਂ ਚੱਲ ਪਏ।
ਕੋਸ ਤੀਨ ਜਬ ਸਤਿਗੁਰ ਗਏ, ਇੱਕ ਅਸਥਾਨ ਬਿਲੋਕਤ ਬਏ,
ਚੋਲੇ ਪਿੰਡ ਤੋਂ ਸਤਿਗੁਰੂ ਜੀ ਤਿੰਨ ਕ ਕੋਹ ਦਾ ਫਾਸਲਾ ਤੈਅ ਕਰਕੇ ਗਏ, ਔਰ ਇੱਕ ਅਸਥਾਨ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਖਿਆ।
ਉਤਰ ਤੁਰੰਗ ਤੇ ਬੰਧਨ ਛਾਨੇ, ਬੈਠ ਕਿਤ ਕਾਲ ਗੁਣ ਖਾਨੇ,
ਚੋਲੇ ਤੋਂ ਚੱਲੇ ਤਿੰਨ ਕ ਕੋਹ ਦੀ ਵਾਟ ਤੇ ਉਤਰੇ ਸਤਿਗੁਰੂ ਛੇਵੇਂ ਪਾਤਸ਼ਾਹ ਤੇ ਉਤਰ ਕੇ ਉਹ ਜਗ੍ਹਾ ਤੇ ਮੱਥਾ ਟੇਕਿਆ, ਉਸ ਜਗ੍ਹਾ ਤੇ ਨਮਸਕਾਰ ਕੀਤੀ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਜਗ੍ਹਾ ਦਾ ਕੀ ਇਤਿਹਾਸ ਹੈ ਜਿੱਥੇ ਆਪ ਜੀ ਨਮਸਕਾਰ ਕਰ ਰਹੇ ਹੋ? ਤੋ ਗਰੀਬਨ ਬਾਜ ਪਾਤਸ਼ਾਹ ਜੀ ਉਥੋਂ ਦਾ ਇਤਿਹਾਸ ਦੱਸ ਰਹੇ ਨੇ, ਉਹ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਉਹ ਕਥਾ ਸਰਵਣ ਕਰੋਗੇ।